ਤੁਹਦੇ ਅੱਗੇ ਅਰਦਾਸ ਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉਂ ਨਾ ਜਾਣੇ ਮੇਰਾ ਕੁੰਭੇ ਬਦਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬਦਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ
ਵਿੱਚ ਬਾਗ ਦੇ ਬੈਠ ਕੇ ਬੁਲਬੁਲ ਕਰੇ ਪਕਾਰ ਵਰਖਾ ਕਰ ਦਿਓ ਨਾਮ ਦੀ ਖਿੜ ਜਾਵੇ ਗਲਜਾਰ
ਦੇਵੇ ਸੁਗੰਧੀ ਕਲੀ ਕਾਵਦੀ ਧਨੀਆ ਮਹਿਕ ਖਲਾਰ ਦਵੇ ਕੌੜੇ ਦਿਲ ਦੀ ਮਿਸ਼ਰੀ ਬਣ ਦੇ ਧਰਮ ਰਾਜ ਕਰਾਰ ਦਵੇ
ਰੱਬ ਦੇ ਬੰਦੇ ਝੂਠ ਤੇ ਆਗਣ ਆਖਣ ਹੱਟ ਬਜ਼ਾਰਾਂ ਦੇ ਮੈਂ ਰਚਣਾ ਹੈ ਕਾਵ ਬਗੀਚਾ ਖਿੜ ਜਾਣ ਫੁੱਲ ਬਹਾਰਾਂ ਦੇ
ਸੁਗੰਧੀ ਕਲੀ ਕਾਵ ਦੀ ਧਨੀਆ ਮਹਿਕ ਖਲਾਰ ਦਵੇ ਕੌੜੇ ਦਿਲ ਦੀ ਮਿਸ਼ਰੀ ਬਣ ਦੇ ਧਰਮ ਰਾਜ ਕਰਾਰ ਦਵੇ
ਰੱਬ ਦੇ ਬੰਦੇ ਝੂਠ ਤੇ ਆਗਣ ਆਖਣ ਹੱਟ ਬਜ਼ਾਰਾਂ ਦੇ ਮੈਂ ਰਚਣਾ ਹੈ ਕਾਵ ਬਗੀਚਾ ਖਿੜ ਜਾਣ ਫੁੱਲ ਬਹਾਰਾਂ ਦੇ
ਦਾ ਮਾਲੀ ਹਾਰ ਨਾ ਦੇਵੇ ਪੌਦੇ ਲਾਏ ਕਈ ਰੰਗਾਂ ਦੇ ਸਾਡੇ ਹੱਕ ਵਿੱਚ ਸਿੱਟੇ ਨਿਕਲਣ ਕੁੱਲ ਵਿਰੋਧੀ ਜੰਗਾਂ ਦੇ
ਰਾਂਝਾ ਵਰ ਲੈ ਹੀਰ ਆਜ਼ਾਦੀ ਪਾਲ ਖੋਲ ਜਰਦਾਰਾਂ ਦੇ ਮੈਂ ਰਚਣਾ ਹੈ ਕਾਵ ਬਗੀਚਾ ਖਿੜ ਜਾਣ ਫੁੱਲ ਬਹਾਰਾਂ ਦੇ
ਜਮਨਾ ਕੰਢੇ ਕਾਰ ਖੇਲਦਾ ਸਖੀਆਂ ਨਾਲ ਵਿਖਾਲਦਿਆਂ ਜਮਨਾ ਕੰਢੇ ਕਾਨ ਖੇਲਦਾ ਸਖੀਆਂ ਨਾਲ ਵਿਖਾਲਦਿਆਂ ਲਉ ਕਛੂ ਨੂੰ ਤੀਰ ਚਲਾਉਣੇ ਖਿਆਲਾਂ ਨਾਲ ਸਿਖਾਲਦਿਆਂ
ਓ ਵੈਰੀ ਤੂੰ ਡਰ ਹਾਰ ਨਾ ਮੰਨਣ ਮੂਹਣ ਖੀ ਤਲਵਾਰਾਂ ਦੇ ਮੈਂ ਰਚਣਾ ਹੈ ਕਾਵ ਬਗੀਚਾ ਖਿੜ ਜਾਣ ਫੁੱਲ ਬਹਾਰਾਂ ਦੇ
ਰਾਮ ਚੰਦਰ ਤੇ ਰਾਵਣ ਦੀ ਕੀ ਰਾਮ ਕਹਾਣੀ ਦੱਸਦੀ ਹੈ ਦੱਸਾਂ ਕਿਵੇਂ ਅਸ਼ੋਕ ਬਾਗ ਵਿੱਚ ਸੀਤਾ ਮਾਤਾ ਵਸਦੀ ਹੈ
ਦੱਸਾਂ ਕਿਵੇਂ ਨੱਚਦੇ ਘੋੜੇ ਦਿਲ ਦੇ ਮਹਿਰ ਮਜ਼ਾਰਾਂ ਦੇ ਮੈਂ ਰਚਣਾ ਹੈ ਕਾਵ ਬਗੀਚਾ ਖਿੜ ਜਾਣ ਫੁੱਲ ਬਹਾਰਾਂ ਦੇ
ਮੌਤ ਜਿਵੇਂ ਨਾ ਸਾਥ ਉਡੀਕੇ ਘਲਦੇ ਦਿਲ ਦੀਆਂ ਲਹਿਰਾਂ ਨੂੰ ਖੰਭ ਭੇਜ ਦੇ ਸੁਰਤ ਉੱਡਣ ਨੂੰ ਦਿਲ ਦਿਮਾਗ ਦਿਆਂ ਪੈਰਾਂ ਨੂੰ
ਉਹ ਇੱਕੇ ਥਾਂ ਤੇ ਰੋਕ ਵਿਖਾ ਦਿਆਂ ਆਉਂਦੇ ਹਾੜ ਵਿਚਾਰਾਂ ਦੇ ਮੈਂ ਰਚਣਾ ਹੈ ਕਾਵ ਬਗੀਚਾ ਖਿੜ ਜਾਣ ਫੁੱਲ ਬਹਾਰਾਂ ਦੇ
ਦੁਨੀਆਂ ਫਿਰ ਕੇ ਬਾਬਾ ਨਾਨਕ ਦੁਨੀਆਂ ਫਿਰ ਕੇ ਬਾਬਾ ਨਾਨਕ ਜਿਵੇਂ ਲੋਕ ਸੁਧਾਰ ਗਿਆ ਕਰਦਾ ਭੇਤ ਤੇ ਕਰਦਾ ਵੈਰੀ ਕਿਵੇਂ ਖੇਡ ਖਲਾਰ ਗਿਆ
ਉਹ ਜਨਤਾ ਮੂਹਰੇ ਬਣਦੇ ਦਿਸਣ ਕਾਲੇ ਮੁਖ ਗਦਾਰਾਂ ਦੇ ਮੈਂ ਰਚਣਾ ਹੈ ਕਾਵ ਬਗੀਚਾ ਖਿੜ ਜਾਣ ਫੁੱਲ ਬਹਾਰਾਂ ਦੇ
ਅੰਮ੍ਰਿਤਸਰ ਹਰ ਮੰਦਿਰ ਦੇ ਵਿੱਚ ਰਾਗ ਮਿੱਠਾ ਕਿਨ ਛੋਇਆ ਏ ਅੰਮ੍ਰਿਤਸਰ ਹਰ ਮੰਦਿਰ ਦੇ ਵਿੱਚ ਰਾਗ ਮਿੱਠਾ ਕਿਨ ਛੋਇਆ ਏ ਨਾਵਾਂ ਸਤਿਗੁਰੂ ਤੇਗ ਬਹਾਦਰ ਕਿਵੇਂ ਰੋਸ਼ਨ ਹੋਇਆ ਏ
ਮੇਰ ਕਰੇ ਤਾਂ ਜੋੜ ਵਿਖਾ ਦਾ ਸੁਰਤੀ ਬਿਰਤੀ ਤਾਰਾਂ ਦੇ ਮੈਂ ਰਚਣਾ ਹੈ ਕਾਵ ਬਗੀਚਾ ਖਿੜ ਜਾਣ ਫੁੱਲ ਬਹਾਰਾਂ ਦੇ
ਸਾਜਰ ਖਿਆਲ ਉਛਾਲਾ ਦੇਵੇ ਮੋਤੀ ਮਿਲ ਜਾਣ ਸੁੱਚੇ ਜੀ ਮੇਰੀ ਕਲਮੋਂ ਲਫ਼ਜ਼ ਲਿਖਾ ਦੋ ਮੇਰੀ ਪਹੁੰਚ ਤੋਂ ਉੱਚੇ ਜੀ
ਉਹ ਛੋਟੇ ਦੀ ਕਹਿਣੀ ਨਾ ਮੋੜਨ ਵੱਡੇ ਦਿਲ ਸਰਦਾਰਾਂ ਦੇ ਮੈਂ ਰਚਣਾ ਹੈ ਕਾਵ ਬਗੀਚਾ ਖਿੜ ਜਾਣ ਫੁੱਲ ਬਹਾਰਾਂ ਦੇ
ਸ਼ੇਰੀ ਕੋਲੋਂ ਮਿਲੇ ਸਮਾਧੀ ਤੇ ਮਸਤੀ ਮਿਲ ਜੇ ਮੱਲਾਂ ਤੋਂ ਸ਼ਿਵਜੀ ਕੋਲੋਂ ਮਿਲੇ ਸਮਾਧੀ ਮਸਤੀ ਮਿਲ ਜੇ ਮੱਲਾਂ ਤੋਂ ਚਿੱਤਰ ਗੁਪਤ ਖਲੋਜਣ ਪੈਰੇ ਨਾਚ ਕਰਾ ਦਿਆਂ ਗੱਲਾਂ ਤੋਂ
ਉਹ ਮੇਰ ਕਰੇ ਤਾਂ ਜੋੜੀ ਕਰਦੇ ਮਹਿਰੇ ਪ੍ਰਾਣੇ ਅਠਾਰਾਂ ਦੇ ਮੈਂ ਰਚਣਾ ਹੈ ਕਾਵ ਬਗੀਚਾ ਖਿੜ ਜਾਣ ਫੁੱਲ ਬਹਾਰਾਂ ਦੇ ਜੀ ਖਿੜ ਜਾਣ ਫੁੱਲ ਬਹਾਰਾਂ ਦੇ
ਆਓ ਜੀ ਪਹਿਲਾਂ ਮਰਜ਼ਾਦਾ ਮੁਤਾਬਕ ਗੁਰੂ ਸਾਹਿਬਾਂ ਦੀ ਬਣਾਈ ਹੋਈ ਫਤਿਹ ਬੁਲਾਈਏ, ਇੱਕ ਸ਼ਾਇਰ ਦਾ ਬੜਾ ਸ਼ਾਨਦਾਰ ਕਥਨ ਹੈ। ਉਹ ਕਹਿੰਦਾ, ਚਾਰ ਮਿਲੇ ਚੌਸੱਠ ਖਿਲੇ, ਬੀਸ ਮਿਲੇ ਕਰ ਜੋੜ, ਸਿੱਖ ਨੂੰ ਜਦ ਸਿੱਖ ਮਿਲੇ ਖਿੜ ਜਾਣ 7 ਕਰੋੜ। ਜਦੋਂ ਦੋ ਹੱਥ ਉਸ ਬੰਦੇ ਦੇ, ਦੋ ਉਹਦੇ, 20 ਉਂਗਲਾਂ ਇਕੱਠੀਆਂ ਹੋ ਕੇ ਗੁਰੂ ਕੀ ਫਤਿਹ ਬੁਲਾ ਦੇਣ, ਅਤੇ ਸਿਆਣੇ ਕਹਿੰਦੇ ਨੇ ਇੱਕ ਸਰੀਰ ਉੱਤੇ 3.5 ਕਰੋੜ ਰੋਮ ਹੁੰਦਾ ਹੈ, ਜੇ ਦੋ ਗੁਰੂ ਕੇ ਲਾਲ ਗੁਰੂ ਕੀ ਫਤਿਹ ਬੁਲਾ ਦੇਣ 3.5 ਕਰੋੜ ਰੋਮ ਉਸ ਸਰੀਰ ਦਾ, 3.5 ਕਰੋੜ ਉਸ ਦਾ, 7 ਕਰੋੜ ਰੋਮ ਖੁਸ਼ੀ 'ਚ ਖਿੜਦਾ ਹੈ। ਆਓ ਗੁਰੂ ਕੀ ਫਤਿਹ ਬੁਲਾਈਏ, ਹਾਜ਼ਰੀ ਲਵਾਓ, ਕੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਤਿਹਾਸ ਹੈ ਸ਼ਰਧਾ ਦੇ ਬੇੜੇ ਪਾਰ। ਸ਼ਰਧਾ ਵਾਲੇ ਲੋਕ ਜਿਹੜੇ ਗੁਰੂ ਸਾਹਿਬਾਂ 'ਤੇ ਭਰੋਸਾ ਰੱਖਦੇ ਨੇ, ਜਿਹੜੇ ਸ਼ਰਧਾ ਰੱਖਦੇ ਨੇ, ਉਹਨਾਂ ਦੇ ਬੇੜੇ ਪਾਰ ਹੁੰਦੇ ਨੇ। ਇੱਕ ਸ਼ਾਇਰ ਨੇ ਬੜਾ ਸ਼ਾਨਦਾਰ ਲਿਖਿਆ, ਕਹਿੰਦਾ, ਸ਼ਰਧਾ ਨਾਲ ਜੇ ਰਹੇ ਇਨਸਾਨ ਲੱਗਾ, ਕਿਹੜਾ ਕੰਮ ਜੋ ਉਸ ਦਾ ਨਾ ਹੋਵੇ, ਪਿੱਛੇ ਭਗਤਾਂ ਦੇ ਫਿਰੇ ਭਗਵਾਨ ਭੱਜਾ, ਮਗਰ ਵਛੜੂ ਜਿਸ ਤਰ੍ਹਾਂ ਗਾਂ ਹੋਵੇ, ਇੱਕ ਘੜੀ 'ਤੇ ਮਿੰਟ ਨਹੀਂ ਜੁਦਾ ਹੁੰਦਾ, ਪੁੱਤ ਨਾਲੋਂ ਨਾ ਜਿਸ ਤਰ੍ਹਾਂ ਮਾਂ ਹੋਵੇ, ਪਾਣੀ ਪਾਈਏ ਜਿਸ ਦਰਖਤ ਨੂੰ ਨੇਕ ਦਿਲ ਨਾਲ, ਠੰਡੀ ਕਿਉਂ ਨਾ ਉਸ ਦੀ ਛਾਂ ਹੋਵੇ। ਮਿੱਤਰੋ, ਜਿਹੜੀ ਕਹਾਣੀ ਮੈਂ ਕਹਿਣ ਲੱਗਾ ਹਾਂ, ਇਹ ਹੈ ਅੰਮ੍ਰਿਤਸਰ ਦੀ ਬਸਤੀ ਵਿੱਚੋਂ ਇੱਕ ਗੁਰਸਿੱਖਾਂ ਦੀ ਪੁੱਤਰੀ ਦਾ ਰਿਸ਼ਤਾ ਪਿੰਡ ਬਤਾਲੇ ਹੋ ਗਿਆ। ਸਾਰੇ ਸੱਜਣ ਜਾਣਦੇ ਨੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਬਾਬਾ ਬਕਾਲਾ ਤੋਂ 4 ਮੀਲ ਪਹਾੜ ਦੀ ਸਾਈਡ ਉੱਤੇ ਇੱਕ ਬਤਾਲਾ ਪਿੰਡ ਵੱਸਦਾ ਹੈ। ਸਠਿਆਲਾ ਅਤੇ ਬਤਾਲਾ ਇਹ ਦੋਵੇਂ ਬਲ ਸਰਦਾਰਾਂ ਦੇ ਪਿੰਡ ਨੇ। ਜਦ ਦੀ ਮੈਂ ਕਹਾਣੀ ਕਹਿਣ ਲੱਗਾ ਹਾਂ, ਉਦੋਂ ਇਹ ਦੋਵੇਂ ਪਿੰਡ ਸਹੀ ਸਰਵਰੀਆਂ ਦੇ ਚੇਲੇ ਹੋਇਆ ਕਰਦੇ ਸਨ। ਗੁਰਸਿੱਖੀ ਦਾ ਵਿਰਲਾ ਵਿਰਲਾ ਹੀ ਕਿਤੇ ਨਿਸ਼ਾਨ ਸੀ। ਕਿਸੇ ਵਿਚੋਲੇ ਦੀ ਅਣਗਹਿਲੀ ਨਾਲ ਗੁਰਸਿੱਖਾਂ ਦੀ ਪੁੱਤਰੀ ਦਾ ਰਿਸ਼ਤਾ ਪਿੰਡ ਬਤਾਲੇ ਹੋ ਗਿਆ। ਜਿਸ ਘਰੋਂ ਰਿਸ਼ਤਾ ਹੋਇਆ ਉਹ ਗੁਰਸਿੱਖਾਂ ਦਾ ਘਰ ਹੈ, ਜਿਸ ਘਰੋਂ ਰਿਸ਼ਤਾ ਹੋਇਆ ਇਹ ਸ਼ਰਧਾਵਾਨ ਲੋਕਾਂ ਦਾ ਘਰ ਹੈ, ਜਿਸ ਘਰ ਰਿਸ਼ਤਾ ਹੋ ਗਿਆ ਇਹ ਪੱਥਰ ਪੂਜਣ ਵਾਲਿਆਂ ਦਾ ਘਰ ਹੈ, ਇਹ ਸਖੀ ਸਰਵਰੀਆਂ ਦਾ ਘਰ ਹੈ। ਇਸ ਗੁਰਸਿੱਖਾਂ ਦੀ ਲੜਕੀ ਨੇ ਜਦੋਂ ਸਖੀ ਸਰਵਰੀਆਂ ਦੇ ਘਰ ਜਾ ਕੇ ਗੁਰੂ ਕੀ ਬਾਣੀ ਪੜ੍ਹਨੀ ਸ਼ੁਰੂ ਕੀਤੀ, ਇਹਦੀ ਸੱਸ ਨੂੰ ਇਹਦੀ ਗੱਲ ਇਹ ਚੰਗੀ ਨਾ ਲੱਗੀ। ਸਾਡੇ ਦੇਸ਼ ਦਾ ਇੱਕ ਰਿਵਾਜ਼ ਹੈ, ਜਦ ਰਿਸ਼ਤਾ ਲੈਣਾ ਹੁੰਦਾ ਪੁੱਤਰ ਨੂੰ, ਉਦੋਂ ਤਾਂ ਬੁੜੀਆਂ ਕਹਿੰਦੀਆਂ, ਜੀ ਇਹ ਘਰ ਦਾ ਹੀ ਮਾਲਕ ਸਾਡਾ ਇਹੀ ਕਾਕਾ, ਇਹੋ ਹੀ ਕਮਾਈ ਹੈ, ਇਹੋ ਹੀ ਕਮਾਈ ਕਰਦਾ, ਇਹੋ ਹੀ ਕਮਾਊ ਹੈ, ਅਸੀਂ ਸਾਰੇ ਇਹਦੇ ਆਸਰੇ ਪਲਦੇ ਹਾਂ। ਪਰ ਜਦ ਨੌ ਨਾ ਲੜਨਾ ਹੋਵੇ ਉਦੋਂ ਕਹਿੰਦੀਆਂ, ਭਾਈ ਤੂੰ ਵੀ ਕਿਸੇ ਕੰਮ ਦੀ ਨਹੀਂ, ਇਹ ਵੀ ਮਨ ਖੱਟੂ ਹੈ। ਜਦੋਂ ਗੁਰਸਿੱਖਾਂ ਦੀ ਪੁੱਤਰੀ ਨੇ ਬਾਣੀ ਪੜ੍ਹਨੀ ਸ਼ੁਰੂ ਕੀਤੀ, ਇਹਦੀ ਸੱਸ ਨੂੰ ਇਹਦੀ ਗੱਲ ਚੰਗੀ ਨਾ ਲੱਗੀ। ਇਹ ਕਹਿੰਦੀ, ਨਹੀਂ ਕੁੜੀਏ, ਸਾਡੇ ਘਰ 'ਤੇ ਰੋਟੀ ਤਾਂ ਮਿਲਣੀ ਹੈ ਜੇ ਸਖੀ ਸਰਵਰ ਦੀ ਪੂਜਾ ਕਰੇਗੀ, ਸਾਡੇ ਘਰ 'ਤੇ ਰੋਟੀ ਤਾਂ ਮਿਲਣੀ ਹੈ ਜੇ ਪੱਥਰਾਂ ਨੂੰ ਮੱਥਾ ਟੇਕੇਗੀ ਇਸ ਨਵੀਂ ਆਈ ਨੂੰਹ ਨੂੰ। ਜਿਵੇਂ ਇਹਦੀ ਸੱਸ ਨੇ ਘੂਰਨਾ ਸ਼ੁਰੂ ਕੀਤਾ, ਮੇਰੇ ਸਾਥੀ ਗੁਰਮੁਖ ਸਿੰਘ MA ਨਰਿੰਦਰ ਸਿੰਘ ਅਤੇ ਗੁਰਮੇਲ ਸਿੰਘ ਐਂ ਬਿਆਨ ਕਰ ਰਹੇ ਨੇ, ਸੁਣੀਏ।
ਸੰਤੋ ਦੀ ਸੱਸ ਕਹੇ, ਖਬਰੇ ਕਿਹੜੇ ਘਰ ਤੋਂ ਆਈ, ਉਹ ਪਰਿਆਂ ਵਾਂਗੂ ਤੂੰ ਸੁਰਤੀ ਨਹੀਂ ਕੰਮਾਂ ਵਿੱਚ ਲਾਈ,
ਤੈਨੂੰ ਸੋਝੀ ਨਹੀਂ ਜਾਨੀ ਐ ਸਿਰੇ ਉੱਪਰ ਚੜਦੀ, ਕੋਈ ਕੰਮ ਵੀ ਕਰਿਆ ਕਰ ਰਹਿਨੀ ਕੀ ਸਾਰਾ ਦਿਨ ਪੜਦੀ।
ਸੰਤੋ ਦੀ ਸੱਸ ਕਹੇ, ਖਬਰੇ ਕਿਹੜੇ ਘਰ ਤੋਂ ਆਈ, ਉਹ ਪਰਿਆਂ ਵਾਂਗੂ ਤੂੰ ਸੁਰਤੀ ਨਹੀਂ ਕੰਮਾਂ ਵਿੱਚ ਲਾਈ,
ਤੈਨੂੰ ਸੋਝੀ ਨਹੀਂ ਜਾਨੀ ਐ ਸਿਰੇ ਉੱਪਰ ਚੜਦੀ, ਕੋਈ ਕੰਮ ਵੀ ਕਰਿਆ ਕਰ ਰਹਿਨੀ ਕੀ ਸਾਰਾ ਦਿਨ ਪੜਦੀ।
ਸਖੀਆਂ ਨੂੰ ਮੰਨਦੇ ਨੇ, ਸਖੀਆਂ ਨੂੰ ਮੰਨਦੇ ਨੇ ਕੁੜੀਏ ਸਾਡੇ ਵੱਡੇ ਵਡੇਰੇ, ਦਿਓਤਿਆਂ ਦੇ ਆਸ਼ਕ ਨੇ ਕਿਉਂ ਨਹੀਂ ਗੱਲ ਮਨ ਲੱਗਦੀ ਤੇਰੇ,
ਝੂਠੀ ਗੱਲ ਕਹਿੰਨੀ ਏ ਨਹੀਂ ਮਠਿਆਈ ਕਿੱਕਰ ਤੋਂ ਚੜਦੀ, ਕੋਈ ਕੰਮ ਵੀ ਕਰਿਆ ਕਰ ਰਹਿਨੀ ਕੀ ਸਾਰਾ ਦਿਨ ਪੜਦੀ।
ਸੁਖ ਬਹੁਤਾ ਭੋਗੇਗੀ ਜੇ ਤੂੰ ਮੰਨ ਲੈ ਮੇਰਾ ਕਹਿਣਾ, ਜੇ ਤੂੰ ਮੰਨ ਲੈ ਮੇਰਾ ਕਹਿਣਾ, ਇਹ ਰੀਤ ਵਡੇਰਿਆਂ ਦੀ ਹਰਦਮ ਆਡਰ ਦੇ ਵਿੱਚ ਰਹਿਣਾ।
ਰਹੀ ਆਗਿਆ ਚ ਬੱਚੀਏ ਗੱਲ ਕਹੀ ਨਹੀਂ ਤੜਦੀ, ਕੋਈ ਕੰਮ ਵੀ ਕਰਿਆ ਕਰ ਰਹਿਨੀ ਕੀ ਸਾਰਾ ਦਿਨ ਪੜਦੀ।
ਔਖੇ ਵੀ ਹੋ ਕੇ ਤੇ ਦੁੱਖ ਨੂੰ ਖਾਣਾ ਪੈਂਦਾ ਮੋਰਾ, ਔਖੇ ਵੀ ਹੋ ਕੇ ਤੇ ਦੁੱਖ ਨੂੰ ਖਾਣਾ ਪੈਂਦਾ ਮੋਰਾ, ਕੋਈ ਸੇਵਾ ਕਰ ਲੈ ਨੀ ਤੇਰਾ ਦਿਓਤਿਆਂ ਵਰਗਾ ਸੋਹਰਾ।
ਕਮਯਾਬ ਵਿਗਾੜੇ ਤੂੰ ਗਲਤੀ ਮੇਰੇ ਜੁੰਮੇ ਮੜਦੀ, ਕੋਈ ਕੰਮ ਵੀ ਕਰਿਆ ਕਰ ਰਹਿਨੀ ਕੀ ਸਾਰਾ ਦਿਨ ਪੜਦੀ।
ਅਗਤਰ ਨਹੀਂ ਹੁਕਿਆਂ ਤੇ ਸਾਡੀ ਮੁੱਢੋਂ ਆਉਂਦੀ ਰੀਤੀ, ਅਸੀਂ ਧੌਂਕਲ ਜਾਂਦੇ ਹਾਂ ਸਾਡੀ ਸਖੀਆਂ ਨਾਲ ਪਰੀਤੀ
ਬਿਣ ਤੀਲੀ ਲੱਗਿਆ ਤੋਂ ਲੱਕੜੀ ਨਹੀਂ ਫੂਕਾਂ ਨਾਲ ਸੜਦੀ ਕੋਈ ਕੰਮ ਵੀ ਕਰਿਆ ਕਰ ਰਹਿੰਦੀ ਕੀ ਸਾਰਾ ਦਿਨ ਪੜਦੀ
ਪਈ ਮਿਣ ਮਿਣ ਕਰਦੀ ਏ ਪਈ ਮਿਣ ਮਿਣ ਕਰਦੀ ਏ ਜਿਸ ਨੂੰ ਪੂਜੇ ਦੋਤਾ ਕਿਹੜਾ ਨੂੰ ਕੈਸੀ ਮਿਲ ਗਈ ਹੈ ਕਰਦੇ ਲੋਕੀ ਮੈਨੂੰ ਬਖੇੜਾ
ਓਲੀ ਪੂਜ ਜਠੇਰਿਆਂ ਨੂੰ ਕੋਈ ਤੂੰ ਸੋਝੀ ਕਿਉਂ ਨਹੀਂ ਫੜਦੀ ਕੋਈ ਕੰਮ ਵੀ ਕਰਿਆ ਕਰ ਰਹਿੰਦੀ ਕੀ ਸਾਰਾ ਦਿਨ ਪੜਦੀ
ਮੈਂ ਅੱਡ ਕਰ ਦਿਆਂਗੀ ਭੁੱਖੀ ਮਰ ਜਾਵੇਂਗੀ ਕੱਲੀ ਭੁੱਖੀ ਮਰ ਜਾਵੇਂਗੀ ਕੱਲੀ ਨੀ ਕੁੜੀਏ ਮੇਰੀ ਤਾਂ ਜਗਦੇ ਮੇਣਿਆ ਛਾਤੀ ਸੱਲੀ
ਕੋਈ ਮੇਣੇ ਦਿੰਦੀ ਸੀ ਬੁੱਢੜੀ ਵਾਂਗ ਦੁੱਧ ਦੇ ਕੜਦੀ ਕੋਈ ਕੰਮ ਵੀ ਕਰਿਆ ਕਰ ਰਹਿੰਦੀ ਕੀ ਸਾਰਾ ਦਿਨ ਪੜਦੀ
ਓ ਕਿਹੜਾ ਰਾਮ ਕੁੜੇ ਓ ਕਿਹੜਾ ਰਾਮ ਕੁੜੇ ਜੀਦੀ ਰਵੇਂ ਆਰਾਧਨਾ ਕਰਦੀ ਮੈਂ ਬੜਾ ਆਖਿਆ ਏ ਪਰ ਨਹੀਂ ਸੋਝੀ ਤੈਨੂੰ ਕਰਦੀ
ਗੱਲ ਬੁੱਝ ਲਈ ਜੋਗੀ ਨੇ ਕਿਉਂ ਨਹੀਂ ਨਿਗਾਹ ਟਿਕਾਣੇ ਖੜਦੀ ਕਿਉਂ ਨਹੀਂ ਨਿਗਾਹ ਟਿਕਾਣੇ ਖੜਦੀ ਕੋਈ ਕੰਮ ਵੀ ਕਰਿਆ ਕਰ ਰਹਿੰਦੀ ਕੀ ਸਾਰਾ ਦਿਨ ਪੜਦੀ
ਇਸ ਨਵੀਂ ਆਈ ਨੂੰਹ ਨੇ ਜਦੋਂ ਸੱਸ ਦੀਆਂ ਗੱਲਾਂ ਸੁਣੀਆਂ ਇਹਨੇ ਪਿਆਰ ਨਾਲ ਆਖਿਆ ਮਾਤਾ ਜੀ ਮੈਂ ਸਾਰੇ ਟੱਬਰ ਦੇ ਭਾਂਡੇ ਜੂਠੇ ਮਾਂਜ ਸਕਦੀ ਹਾਂ ਮਾਤਾ ਜੀ ਮੈਂ ਸਾਰੇ ਟੱਬਰ ਦੇ ਪ੍ਰਸ਼ਾਦੇ ਪਕਾ ਸਕਦੀ ਹਾਂ ਮਾਤਾ ਜੀ ਗੱਲ ਕੀ ਤੁਸੀਂ ਵਿਹਲੇ ਬੈਠੋ ਮੈਂ ਸਾਰਾ ਘਰ ਸੰਭਾਲ ਸਕਦੀ ਹਾਂ ਪਰ ਮਾਤਾ ਜੀ ਮੈਂ ਗੁਰੂ ਕੀ ਬਾਣੀ ਪੜਨੋਂ ਨਹੀਂ ਹਟ ਸਕਦੀ ਬੁੱਢੜੀ ਨੂੰ ਇਸ ਨਵੀਂ ਆਈ ਨਹੁੰ ਦੀ ਗੱਲ ਚੰਗੀ ਨਾ ਲੱਗੀ ਉਹਨੇ ਆਖਿਆ ਬਸ ਮੇਰਾ ਤਾਂ ਇੱਕੋ ਕਹਿਣਾ ਜੇ ਮੇਰੇ ਘਰ ਵਿੱਚ ਰਹਿਣਾ ਫਿਰ ਸਖੀ ਸਰਵਰ ਦੀ ਪੂਜਾ ਕਰਨੀ ਪਵੇਗੀ ਜੇ ਮੇਰੇ ਘਰ ਵਿੱਚ ਰਹਿਣਾ ਫਿਰ ਪੱਥਰਾਂ ਨੂੰ ਮੱਥਾ ਟੇਕਣਾ ਪਵੇਗਾ ਨਹੀਂ ਤਾਂ ਮੈਂ ਅੱਡ ਕਰ ਦਿਆਂਗੀ ਇਕੱਲੀ ਭੁੱਖੀ ਮਰ ਜਾਵੇਂਗੀ ਇਸ ਕੁੜੀ ਨੇ ਕਿਹਾ ਮਾਤਾ ਜੀ ਜਿਹੜਾ ਪੱਥਰ ਵਿੱਚ ਕੀੜੇ ਨੂੰ ਰੋਟੀ ਦਿੰਦਾ ਉਹ ਮੈਨੂੰ ਵੀ ਪਾਲੇਗਾ ਬੁੱਢੜੀ ਨੂੰ ਨਹੁੰ ਦੀਆਂ ਗੱਲਾਂ ਚੰਗੀਆਂ ਨਾ ਲੱਗੀਆਂ ਜਦੋਂ ਪ੍ਰਸ਼ਾਦੇ ਲੈ ਕੇ ਪਰਿਵਾਰ ਦੇ ਬਾਹਰ ਗੋਡੀ ਕਰਦਿਆਂ ਬੰਦਿਆਂ ਕੋਲ ਬੁੱਢੜੀ ਪਹੁੰਚੀ ਇਹਨੇ ਅੱਧਾ ਕੁ ਕਿੱਲਾ ਉਰੇ ਹੀ ਪ੍ਰਸ਼ਾਦੇ ਰੱਖ ਦਿੱਤੇ ਘਰ ਵਾਲਿਆਂ ਨੂੰ ਜਾਪਿਆ ਵੀ ਬੁੱਢੜੀ ਨਹੁੰ ਨਾਲ ਗੁੱਸੇ ਹੈ ਜਦ ਸਾਰੀ ਗੱਲ ਪੁੱਛੀ ਉਹਨੇ ਆਖਿਆ ਗੱਲ ਇੱਕੇ ਗੱਲ 'ਤੇ ਮੁੱਕਦੀ ਹੈ ਜਿਹੜੀ ਨਵੀਂ ਵਿਆਹ ਕੇ ਲਿਆਉਂਦੀ ਆ ਜਾਂ ਤਾਂ ਉਹ ਘਰ ਦੀ ਮਾਲਕ ਬਣ ਕੇ ਰਹੇਗੀ ਜਾਂ ਮੈਂ ਘਰ ਦੀ ਮਾਲਕ ਬਣਾਂਗੀ ਪਰਿਵਾਰ ਨੇ ਕੀਤਾ ਇਕੱਠ ਗੱਲਬਾਤ ਕਰਕੇ ਗੱਲ ਕੀ ਫੈਸਲਾ ਹੋਇਆ ਵੀ ਇਸ ਸੰਤੀ ਨੂੰ ਅੱਡ ਕਰ ਦਿੱਤਾ ਜਾਏ ਗਿਆਨੀ ਨਰੈਣ ਸਿੰਘ ਜੀ ਮਜੰਗਾਂ ਵਾਲੇ ਲਿਖਦੇ ਨੇ ਥੋੜ੍ਹੇ ਜਿਹੇ ਭਾਂਡੇ ਦੇ ਕੇ ਇੱਕ ਡੰਗਰਾਂ ਵਾਲਾ ਕੋਠਾ ਦੇ ਕੇ ਸੰਤੀ ਨੂੰ ਅਤੇ ਸੰਤੀ ਦੇ ਪਤੀ ਨੂੰ ਅੱਡ ਕਰ ਦਿੱਤਾ ਗਿਆ ਇਤਿਹਾਸਕਾਰ ਨੇ ਇਹ ਸੰਤੀ ਦੇ ਪਤੀ ਦਾ ਨਾਂ ਨਹੀਂ ਲਿਖਿਆ ਇਤਿਹਾਸਕਾਰ ਲਿਖਦਾ ਹੈ ਇਹ ਦੋਵੇਂ ਜਣੇ ਗੁਰੂ ਕੀ ਬਾਣੀ ਪੜ੍ਹਦੇ ਨੇ ਇਹ ਦੋਵੇਂ ਜਣੇ ਗੁਰੂ ਦੀ ਓਟ ਲੈਂਦੇ ਨੇ ਜਿਸ ਘਰ ਵਿੱਚ ਇਸਤਰੀ ਅਤੇ ਮਰਦ ਦਾ ਇਤਫਾਕ ਹੋਵੇ ਉੱਥੇ 36 ਪਦਾਰਥ ਆਪਣੇ ਆਪ ਆ ਜਾਂਦੇ ਨੇ ਜਿਸ ਘਰ ਵਿੱਚ ਨੇਕ ਲੜਕੀ ਆ ਜਾਏ ਉਹ ਭਾਵੇਂ ਗਰੀਬ ਦਾ ਘਰ ਹੋਵੇ ਤਾਂ ਵੀ ਸਵਰਗ ਬਣ ਜਾਂਦਾ ਹੈ ਗਿਆਨੀ ਨਰੈਣ ਸਿੰਘ ਜੀ ਮਜੰਗਾਂ ਵਾਲੇ ਕਹਿੰਦੇ ਨੇ ਜਦੋਂ 2 ਸਾਲ ਹੋਏ ਇਹਨਾਂ ਨੂੰ ਘਰਦਿਆਂ ਨਾਲੋਂ ਵੱਡ ਹੋਇਆ ਪਰਮਾਤਮਾ ਦੀ ਹੋਈ ਮਿਹਰ ਅਕਾਲ ਪੁਰਖ ਨੇ ਇਹਨਾਂ ਨੂੰ ਪੁੱਤਰ ਬਖਸ਼ ਦਿੱਤਾ ਗਿਆਨੀ ਨਰੈਣ ਸਿੰਘ ਜੀ ਮਜੰਗਾਂ ਵਾਲੇ ਜਿਹੜੇ ਗੁਰੂ ਕੀ ਬਾਣੀ ਲਿਖਦੇ ਨੇ ਗੁਰੂ ਕੀ ਬਾਣੀ ਦਾ ਤਰਜਮਾ ਕਰਦੇ ਨੇ ਭਾਈ ਗੁਰਦਾਸ ਦੀਆਂ ਵਾਰਾਂ ਦਾ ਤਰਜਮਾ ਕਰਦਿਆਂ ਉਹਨਾਂ ਜਿਹੜਾ ਗ੍ਰੰਥ ਲਿਖਿਆ ਉਹ ਹੈ ਸਾਖੀ ਪ੍ਰਮਾਣ ਗੁਰ ਭਗਤ ਮਾਲ ਸਟੀਕ ਉਹਦੇ ਵਿੱਚ ਉਹ ਸੰਤੀ ਦੇ ਪੁੱਤਰ ਦਾ ਨਾਂ ਇਹਨਾਂ ਭਗਤ ਭੱਲਾ ਲਿਖਿਆ ਅਜੇ ਭੱਲਾ 8 ਵਰ੍ਹਿਆਂ ਦਾ ਹੋਇਆ ਇਹਦਾ ਬਾਪ ਇਹਦਾ ਪਿਤਾ ਅਕਾਲ ਪੁਰਖ ਨੂੰ ਪਿਆਰਾ ਹੋ ਗਿਆ ਪਿੰਡ ਦੇ ਲੋਕਾਂ ਨੇ ਤਰਸ ਕਰਨਾ ਚਾਹਿਆ ਆਏ ਨੇ ਇਕੱਠੇ ਹੋ ਕੇ ਕਹਿੰਦੇ ਸੰਤੀਏ ਤੂੰ ਗੁਰੂ ਕੀ ਬਾਣੀ ਪੜ੍ਹ ਕੇ ਕੀ ਲਿਆਏ ਗੁਰੂ ਗੁਰੂ ਕਰਕੇ ਕੀ ਲਿਆ ਤੇਰਾ ਪਤੀ ਅਕਾਲ ਪੁਰਖ ਨੂੰ ਪਿਆਰਾ ਹੋ ਗਿਆ ਤੂੰ ਸਾਡੀ ਬਰਾਦਰੀ 'ਚ ਸ਼ਾਮਿਲ ਹੋ ਜਾ ਅਸੀਂ 6 ਮਹੀਨਿਆਂ ਪਿੱਛੋਂ ਫਸਲ ਦੀ ਫਸਲ ਅਗਰਾਈ ਕਰਦਿਆ ਕਰਾਂਗੇ ਤੇਰਾ ਪੁੱਤਰ ਜਵਾਨ ਹੋ ਜਾਏਗਾ ਇਹਨੇ ਆਖਿਆ ਪਿੰਡ ਦੇ ਲੋਕੋ ਤੁਹਾਡੀ ਮਿਹਰਬਾਨੀ ਦਾ ਮੈਂ ਧੰਨਵਾਦ ਕਰਦੀ ਹਾਂ ਪਰ ਮੈਂ ਗੁਰੂ ਕੀ ਬਾਣੀ ਪੜ੍ਹਨੋਂ ਨਹੀਂ ਹਟ ਸਕਦੀ ਪਿੰਡ ਦੇ ਲੋਕ ਇੰਨੇ ਗੁੱਸੇ ਹੋਏ ਇਹਨਾਂ ਇੰਨਾ ਬਾਈਕਾਟ ਕੀਤਾ ਇਹ ਸੰਤੀ ਦਾ ਇਹਨੂੰ ਆਖਿਆ ਨਾ ਕਿਸੇ ਦੇ ਘਰੋਂ ਤੂੰ ਅੱਗ ਲੈਣ ਆਉਣਾ ਹੈ ਨਾ ਕਿਸੇ ਦੇ ਘਰੋਂ ਪਾਣੀ ਲੈਣ ਆਉਣਾ ਹੈ ਨਾ ਕਿਸੇ ਨੂੰ ਬੁਲਾਉਣਾ ਹੈ ਨਾ ਕਿਸੇ ਨੇ ਤੇਰੇ ਆਖਿਆਂ ਬੋਲਣਾ ਸੰਤੀ ਆਪਣੇ ਪੁੱਤਰ ਦੀ ਸੇਵਾ ਕਰ ਰਹੀ ਹੈ ਆਪਣੇ ਪੁੱਤਰ ਨੂੰ ਜਵਾਨ ਕਰ ਰਹੀ ਹੈ ਇਤਿਹਾਸਕਾਰ ਲਿਖਦਾ ਲਾਂਵਲੇ ਪਿੰਡਾਂ ਦਾ ਪੀਣਾ ਕਤਨਾ ਕਰਕੇ ਲਾਂਵਲਿਆਂ ਪਿੰਡਾਂ 'ਚ ਮਜ਼ਦੂਰੀ ਕਰਕੇ ਸੰਤੀ ਨੇ ਆਪਣੇ ਪੁੱਤਰ ਨੂੰ 18 ਸਾਲ ਦਾ ਜਵਾਨ ਬਣਾ ਲਿਆ ਜਦੋਂ ਪੱਲਾ 18 ਸਾਲ ਦਾ ਹੋ ਗਿਆ ਕਿਸੇ ਲਾਗਲੇ ਪਿੰਡ ਦੇ ਬੰਦੇ ਨੇ ਕਿਸੇ ਮਿਹਰਬਾਨ ਬਜ਼ੁਰਗ ਨੇ ਤਰਸ ਕਰਕੇ ਦੋ ਵਹਿੜ ਕੇ ਇਸ ਬੀਬੀ ਸੰਤੀ ਨੂੰ ਹਧਾਰ ਦੇ ਦਿੱਤੇ। ਭਗਤ ਪੱਲੇ ਨੇ ਹਲ ਬਣਾ ਲਿਆ, ਜੱਟਾਂ ਦੀ ਕਾਰ ਵਿੱਚ ਭਗਤ ਪੱਲਾ ਰੁੱਝ ਗਿਆ। ਇਹ ਜੱਟਾਂ ਦੀ ਕਾਰ ਕਰਦਾ ਹੈ। ਇੱਕ ਦਿਨ ਆਪਣੀ ਮਾਤਾ ਨੂੰ ਪੁੱਛਦਾ, ਮਾਤਾ ਜੀ ਸਾਡੇ ਪਿੰਡ ਦੇ ਲੋਕ ਹਰ ਸਾਲ ਧੌਂਕਲ ਦਾ ਟੱਲ ਚੁੰਮਣ ਵਾਸਤੇ ਪਹਾੜੀ ਜਾਂਦੇ ਨੇ, ਅਸੀਂ ਕਦੀ ਛੇਵੇਂ ਪਾਤਸ਼ਾਹ ਨੂੰ ਮਿਲਣ ਅੰਮ੍ਰਿਤਸਰ ਜਾਣ ਦਾ ਪ੍ਰੋਗਰਾਮ ਨਹੀਂ ਬਣਾਇਆ। ਇਹਨੇ ਆਖਿਆ, ਬੇਟਾ ਤੇਰਾ ਗੁਰੂ ਏਡਾ ਸੱਚਾ ਏ, ਤੇਰਾ ਗੁਰੂ ਏਡਾ ਚੰਗਾ ਏ, ਜਿਸ ਦਿਨ ਤੇਰੇ ਮਨ ਦਾ ਭਾਂਡਾ ਸਾਫ਼ ਹੋ ਗਿਆ ਤੇਰੇ ਗੁਰੂ ਨੇ ਤੇਰੇ ਖੇਤਾਂ 'ਚ ਚੱਲ ਕੇ ਆਉਣਾ। ਪੱਲੇ ਨੇ ਪਿਆਰ ਨਾਲ ਆਖਿਆ, ਮਾਂ ਜੀ ਜੇ ਮੇਰੇ ਗੁਰੂ ਨੇ ਮੇਰੇ ਖੇਤਾਂ ਵਿੱਚ ਚੱਲ ਕੇ ਆਉਣਾ ਤਾਂ ਮੈਂ ਕੀ ਰੱਖ ਕੇ ਮੱਥਾ ਟੇਕਾਂਗਾ, ਸਾਡੇ ਤਾਂ ਘਰ ਵਿੱਚ ਕੁਝ ਨਹੀਂ। ਆਂਦੇ ਨੇ ਪੱਲੇ ਦੀ ਮਾਂ ਨੇ ਇੱਕ ਖੱਦਰ ਦਾ ਰੇਜਾ ਦਿੱਤਾ, ਇੱਕ ਗੁੜ ਦੀ ਪੇਸੀ ਦਿੱਤੀ ਹੈ, ਇੱਕ 125 ਨਗਦ ਦੇ ਕੇ ਆਖਿਆ, ਬੇਟਾ ਇਹ ਭੇਟਾ ਹਰ ਵੇਲੇ ਕੋਲ ਰੱਖਣੀਆਂ, ਤੇਰਾ ਗੁਰੂ ਏਡਾ ਚੰਗਾ ਏ, ਜਿਸ ਦਿਨ ਤੇਰੇ ਸ਼ਰਧਾ ਦੇ ਵੇੜੇ ਪਾਰ ਹੋਣੇ ਨੇ, ਤੇਰੀ ਸ਼ਰਧਾ ਪੂਰੀ ਹੋਣੀ ਆ, ਜਿਸ ਦਿਨ ਤੇਰੀ ਭਗਤੀ ਪ੍ਰਵਾਨ ਚੜ੍ਹਨੀ ਆ, ਤੇਰੇ ਗੁਰੂ ਨੇ ਨੀਲੇ ਦੇ ਮਾਲਕ ਨੇ ਮੀਰੀ ਪੀਰ ਦੇ ਮਾਲਕ ਨੇ ਤੇਰੇ ਖੇਤਾਂ ਵਿੱਚ ਚੱਲ ਕੇ ਆਉਣਾ, ਇਹ ਸਭ ਕੁਝ ਕੋਲ ਰੱਖੀ, ਜਿਸ ਦਿਨ ਗੁਰੂ ਸਾਹਿਬ ਤੇਰੇ ਕੋਲ ਆਉਣ ਇਹ ਰੱਖ ਕੇ ਮੱਥਾ ਟੇਕਦੀ, ਤਾਂ ਬੱਚੂ ਇਹ ਨਾ ਹੋਵੇ ਕਿ ਗੁਰੂ ਸਾਹਿਬ ਤੈਨੂੰ ਦਰਸ਼ਨ ਦੇ ਕੇ ਚਲੇ ਜਾਣ, ਤੂੰ ਕੁਝ ਸੋਚਦਾ ਰਹਿ ਜੇ, ਛੇਤੀ ਨਾਲ ਇਹ ਵਸਤੂ ਰੱਖ ਕੇ ਮੱਥਾ ਟੇਕਣਾ ਅਤੇ ਜੋ ਗੱਲਬਾਤ ਕਰਨੀ ਹੈ ਉਹ ਕਰ ਲਈ। ਪੱਲੇ ਨੂੰ ਗਿਆਨ ਹੈ ਕਿ ਮੇਰੇ ਗੁਰੂ ਨੇ ਮੇਰੇ ਖੇਤਾਂ ਵਿੱਚ ਚੱਲ ਕੇ ਆਉਣਾ। ਇੱਕ ਦਿਨ ਪੱਲਾ ਆਪਣੇ ਖੇਤ ਵਿੱਚ ਹਲ ਵਾਰਿਆ, ਆਪਣੇ ਨਾਰੇ ਬੋਲਦ ਨੂੰ ਛਾਂਟ ਮਾਰ ਕੇ ਪੱਲਾ ਕਹਿੰਦਾ, ਓਏ ਨਾਰਿਆ ਗੁਰੂ ਆਉਣਗੇ ਅਤੇ ਦਰਸ ਦਿਖਾਉਣਗੇ, ਤੂੰ ਵੀ ਦਰਸ਼ਨ ਕਰੀ ਮੈਂ ਵੀ ਦਰਸ਼ਨ ਕਰਾਂਗਾ, ਉਸ ਨੀਲੇ ਦੇ ਸ਼ਾਹ ਸਵਾਰ ਦੇ ਦਰਸ਼ਨ ਕਰਕੇ ਵਿਹੜੇ ਪਾਰ ਹੋ ਜਾਣਗੇ। ਜਿਵੇਂ ਆਪਣੇ ਨਾਰੇ ਬੋਲਦ ਨਾਲ ਗੱਲਾਂ ਕਰਦਾ ਭਗਤ ਪੱਲਾ, ਉਸ ਵੇਲੇ ਦੀ ਕਹਾਣੀ ਮੇਰੇ ਸਾਥੀ ਐਂ ਬਿਆਨ ਕਰ ਰਹੇ ਨੇ, ਸੁਣੀਏ।
ਦਿਲ ਬੁੱਝਦਾ ਦਿਲਾਂ ਦੀਆਂ ਰਮਜਾਂ, ਭਾਈ ਪੱਲਾ ਨਿਤ ਕਹਿੰਦਾ ਸੀ ਸਾਡੇ ਦਿਲ ਦੀਆਂ ਰਮਜਾਂ, ਉਹ ਬੁੱਝ ਲੂ ਮਾਲਕ ਜੋ ਮੀਰੀ ਪੀਰੀ ਦਾ,
ਉਹਨੇ ਆਪਦੇ ਭਗਤਾਂ ਨੂੰ ਤਾਰ ਦੇ ਕਈਆਂ ਤੋਂ ਸੁਣੀ ਗੱਲ ਨਾਰਿਆ, ਗੁਰੂ ਆਉਣਗੇ ਤੇ ਦਰਸ ਦਿਖਾਉਣਗੇ, ਤੂੰ ਛੇਤੀ ਛੇਤੀ ਚੱਲ ਨਾ ਹਰਿਆ।
ਦਿਲ ਬੁੱਝਦਾ ਦਿਲਾਂ ਦੀਆਂ ਰਮਜਾਂ, ਭਾਈ ਪੱਲਾ ਨਿਤ ਕਹਿੰਦਾ ਸੀ ਸਾਡੇ ਦਿਲ ਦੀਆਂ ਰਮਜਾਂ, ਉਹ ਬੁੱਝ ਲੂ ਮਾਲਕ ਜੋ ਮੀਰੀ ਪੀਰੀ ਦਾ,
ਉਹਨੇ ਆਪਦੇ ਭਗਤਾਂ ਨੂੰ ਤਾਰ ਦੇ ਕਈਆਂ ਤੋਂ ਸੁਣੀ ਗੱਲ ਨਾਰਿਆ, ਗੁਰੂ ਆਉਣਗੇ ਤੇ ਦਰਸ ਦਿਖਾਉਣਗੇ, ਤੂੰ ਛੇਤੀ ਛੇਤੀ ਚੱਲ ਨਾ ਹਰਿਆ।
ਜਿਹੜੇ ਕਰਦੇ ਨੇ ਨੇਕ ਕਮਾਈ ਆਖਦੇ ਨੇ ਫਲ ਲੱਗਦਾ, ਜਿਹੜੇ ਪੂਜਦੇ ਗੁਰਾਂ ਨੂੰ ਸੱਚੇ ਦਿਲ ਤੋਂ ਉਹਨਾਂ ਕੋਲ ਗੁਰੂ ਪੁੱਜਦੇ।
ਸਾਨੂੰ ਆਣ ਕੇ ਤੇ ਦੇਣ ਦਿਦਾਰੇ ਦੇ ਨਾਰੇ ਹੁਣ ਪੱਲ ਨਾਰਿਆ, ਗੁਰੂ ਆਉਣਗੇ ਤੇ ਦਰਸ ਦਿਖਾਉਣਗੇ, ਤੂੰ ਛੇਤੀ ਛੇਤੀ ਚੱਲ ਨਾ ਹਰਿਆ।
ਰਾਗ ਗਾਉਂਦੀਆਂ ਤੇਰੀਆਂ ਟੱਲੀਆਂ, ਰਾਗ ਗਾਉਂਦੀਆਂ ਤੇਰੀਆਂ ਟੱਲੀਆਂ, ਖੁਰ ਤੇਰੇ ਮੋਤੀ ਬੀਜ ਦੇ ਰੱਜੇ, ਧਰਤੀ ਜਿੱਥੋਂ ਦੀ ਲੰਘ ਜਾਵੇ ਦੁਨੀਆਂ ਦੀ ਭੁੱਖ ਮਿਟ ਜੇ।
ਅੰਨ ਦੇ ਅਸਾਂ ਦਾ ਘਰ ਭਰ ਦੇ ਦਲਾਂ ਨੂੰ ਪਾਈਏ ਠੱਲ ਨਾਰਿਆ, ਗੁਰੂ ਆਉਣਗੇ ਤੇ ਦਰਸ ਦਿਖਾਉਣਗੇ, ਤੂੰ ਛੇਤੀ ਛੇਤੀ ਚੱਲ ਨਾ ਹਰਿਆ।
ਕਰ ਦਰਸ਼ਨ ਤਰੇਗਾ ਤੂੰ ਵੀ ਹੱਲਾਂ ਕੋਲ ਜਦੋਂ ਪੁੱਜ ਗਏ, ਗੁਰੂ ਆਪਣਾ ਵੇਖ ਲਈ ਤੂੰ ਵੀ, ਉਹ ਸੋਹਣਿਆਂ ਦਾ ਸੁਲਤਾਨ ਹੈ।
ਸਾਡੇ ਦਿਲਾਂ ਦੀਆਂ ਭੁੱਖਾਂ ਉਹ ਗਵਾਉਣਗੇ, ਤੂੰ ਖੱਟ ਲਵੀਂ ਪੱਲ ਨਾ ਹਰਿਆ, ਗੁਰੂ ਆਉਣਗੇ ਤੇ ਦਰਸ ਦਿਖਾਉਣਗੇ, ਤੂੰ ਛੇਤੀ ਛੇਤੀ ਚੱਲ ਨਾ ਹਰਿਆ।
ਜਿਹੜਾ ਪਹਿਨਦਾ ਏ ਦੋ ਤਲਵਾਰਾਂ, ਜਿਹੜਾ ਪਹਿਨਦਾ ਏ ਦੋ ਤਲਵਾਰਾਂ, ਨੀਲੇ ਦਾ ਸਵਾਰ ਨਾਰਿਆ, ਕਦੇ ਆਉਣ ਨਾ ਉਹਨਾਂ ਨੂੰ ਹਾਰਾਂ ਜਿਨ੍ਹਾਂ ਦੇ ਸੱਚੇ ਦਿਲ ਨਾਰਿਆ।
ਉਹ ਮੁੱਖ ਵਿੱਚ ਕਦੋਂ ਆ ਕੇ ਪਾਉਣਗੇ ਸਾਡੇ ਘਰੋਂ ਜਲ ਨਾਰਿਆ, ਗੁਰੂ ਆਉਣਗੇ ਤੇ ਦਰਸ ਦਿਖਾਉਣਗੇ, ਤੂੰ ਛੇਤੀ ਛੇਤੀ ਚੱਲ ਨਾ ਹਰਿਆ।
ਵੇਖ ਲਈ ਉਹ ਗੰਗਾ ਜੀ ਦੇ ਪੁੱਤ ਨੂੰ ਜੋ ਹੱਥ ਉੱਤੇ ਬਾਜ ਰੱਖਦਾ, ਤਰ ਜਾਂਦੇ ਨੇ ਪੱਤਰ ਛੋ ਕੇ ਚਰਨੀ, ਦੁਖੀਆਂ ਦਾ ਉਹ ਹੈ ਆਸਰਾ।
ਸਾਡੀ ਜਿਨ੍ਹਾਂ ਨੂੰ ਪੂਜਦੀ ਮਾਤਾ, ਆਖਦੀ ਸੀ ਕੱਲ ਨਾ ਹਰਿਆ ਗੁਰੂ ਆਉਣਗੇ ਤੇ ਦਰਸ ਦਿਖਾਉਣਗੇ ਤੂੰ ਛੇਤੀ ਛੇਤੀ ਚੱਲ ਨਾ ਹਰਿਆ
ਜੱਗ ਨੂੰ ਤਾਰ ਦੇ ਫਿਰ ਦੇ ਹੁਣ ਸਾਡੇ ਕੋਲ ਆਉਣਗੇ ਜਦੋਂ ਵੇਖਿਆ ਨੂਰਾਨੀ ਚਿਹਰਾ ਉਹਨਾਂ ਦਾ ਕਿਸੇ ਨੀ ਝਲਕ ਚੱਲਣੀ
ਸਾਡੇ ਖੇਤਾਂ ਚ ਚਰਨ ਆ ਕੇ ਪਾਉਣਗੇ ਤੂੰ ਦੂਜੀ ਰੈਲ ਮੱਲ ਨਾ ਹਰਿਆ ਗੁਰੂ ਆਉਣਗੇ ਤੇ ਦਰਸ ਦਿਖਾਉਣਗੇ ਤੂੰ ਛੇਤੀ ਛੇਤੀ ਚੱਲ ਨਾ ਹਰਿਆ
ਕਦੇ ਆਖਦਾ ਗੁਰੂ ਜੀ ਆਓ ਮੈਂ ਰਾਜਲਾਂ ਦੀਦਾਰ ਕਰਕੇ ਮਿਲੋ ਆਣ ਕੇ ਬੜਾਈ ਚਿਰ ਹੋਇਆ ਤੁਹਾਡੀਆਂ ਉਡੀਕਾਂ ਗੁਰੂ ਜੀ
ਜੋਗੀ ਆਖਦਾ ਹੁਣੇ ਹੀ ਮਿਟ ਜਾਣਗੇ ਦਿਲਾਂ ਦੇ ਸਾਰੇ ਸੱਲ ਨਾ ਹਰਿਆ ਗੁਰੂ ਆਉਣਗੇ ਤੇ ਦਰਸ ਦਿਖਾਉਣਗੇ ਤੂੰ ਛੇਤੀ ਛੇਤੀ ਚੱਲ ਨਾ ਰਿਹਾ
ਇੱਧਰ ਭਗਤ ਪੱਲਾ ਆਪਣੇ ਨਾਰੇ ਬੋਲਦ ਨਾਲ ਗੱਲਾਂ ਕਰ ਰਿਹਾ ਸੀ ਉੱਧਰ ਛੇਵੇਂ ਪਾਤਸ਼ਾਹ ਮਹਾਰਾਜ ਅੰਮ੍ਰਿਤਸਰ ਸਾਹਿਬ ਤੋਂ ਆਪਣੇ ਸਿੱਖਾਂ ਨੂੰ ਆਪਣੇ ਪ੍ਰੇਮੀਆਂ ਨੂੰ ਕਹਿੰਦੇ ਭਾਈ ਇੱਕ ਤੁਹਾਡਾ ਵੀਰ ਯਾਦ ਕਰਦਾ ਹੈ ਉਹਨੂੰ ਮਿਲਣ ਵਾਸਤੇ ਜਾਣਾ ਹੈ ਜੱਟ ਨੂੰ ਅੰਨਦਾਤਾ ਆਖਿਆ ਗਿਆ ਮੇਰੇ ਦੇਸ਼ ਦੇ ਕਿੰਨੇ ਪ੍ਰਧਾਨ ਮੰਤਰੀ ਹੋਏ ਨੇ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਆਖਿਆ ਪਾਕਿਸਤਾਨ ਜ਼ਿੰਦਾਬਾਦ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼ਾਸਤਰੀ ਸਾਹਿਬ ਨੇ ਕਿਹਾ ਨਹੀਂ ਜੈ ਜਵਾਨ ਅਤੇ ਜੈ ਕਿਸਾਨ ਮਿੱਤਰੋ ਜਿਹੜੇ ਦੇਸ਼ ਦਾ ਕਿਸਾਨ ਕਮਜ਼ੋਰ ਹੋ ਜਾਏ ਉਹ ਦੇਸ਼ ਕਰਜ਼ਾਈ ਹੋ ਜਾਂਦਾ ਹੈ ਜਿਹੜੇ ਦੇਸ਼ ਦਾ ਫੌਜੀ ਕਮਜ਼ੋਰ ਹੋ ਜਾਏ ਉਹ ਦੇਸ਼ ਗੁਲਾਮ ਹੋ ਜਾਂਦਾ ਹੈ ਅੰਨਦਾਤਾ ਜੱਟਾਂ ਦਾ ਮੁੰਡਾ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਯਾਦ ਕਰ ਰਿਹਾ ਹੈ ਜਦੋਂ ਧੰਨਾ ਪੱਥਰ ਦੇ ਕੋਲ ਪ੍ਰਸ਼ਾਦੇ ਰੱਖ ਕੇ ਬੈਠਾ ਸੀ ਉਹਦੇ ਉਸਤਾਦ ਤਰਲੋਚਨ ਨੇ ਕਿਹਾ ਸੀ ਧੰਨਿਆ ਪਹਿਲਾਂ ਠਾਕਰ ਨੂੰ ਭੋਗ ਲਵਾਉਣਾ ਫਿਰ ਆਪ ਪ੍ਰਸ਼ਾਦਾ ਛਕਣਾ ਧੰਨੇ ਦਾ ਪ੍ਰਸ਼ਾਦਾ ਗਿਆ ਧੰਨਾ ਪੱਥਰ ਦੇ ਕੋਲ ਪ੍ਰਸ਼ਾਦਾ ਰੱਖ ਕੇ ਬੈਠਾ ਕਹਿੰਦਾ ਹੇ ਪ੍ਰਭੂ ਹੇ ਭਗਵਾਨ ਹੇ ਠਾਕਰ ਤੂੰ ਭੋਗ ਲਾਵੇਂਗਾ ਤੇ ਮੈਂ ਭੋਗ ਲਾਉਣਾ ਤੂੰ ਪ੍ਰਸ਼ਾਦਾ ਛਕੇਗਾ ਤੇ ਮੈਂ ਛਕਣਾ ਤੂੰ ਰੋਟੀ ਖਾਏਗਾ ਤੇ ਮੈਂ ਖਾਣੀ ਹੈ ਕਹਿੰਦੇ 16 ਪਹਿਰ ਧੰਨਾ ਮਿੰਨਤਾਂ ਕਰਦਾ ਰਿਹਾ ਕੋਈ ਫਰਿਆਦ ਨਹੀਂ ਸੁਣੀ ਭਗਵਾਨ ਨੇ ਕਿਸੇ ਨੇ ਆਖਿਆ ਓਏ ਧੰਨਿਆ ਪੱਥਰ ਵੀ ਸੁਣਤੇ ਹੈ ਕਵੀ ਫਰਿਆਦ ਕਿਸੇ ਕੀ ਉਹਨੇ ਆਖਿਆ ਓਏ ਮਿਹਨਤ ਵੀ ਜਾਤੀ ਹੈ ਕਦੀ ਬੇਅਬਾਦ ਕਿਸੇ ਕੀ ਜਦੋਂ 16 ਪਹਿਰ ਧੰਨੇ ਨੇ ਤਰਲੇ ਕੀਤੇ ਫਿਰ ਉਹ ਪ੍ਰਭੂ ਨੂੰ ਤਰਸ ਆ ਗਿਆ ਮੇਰਾ ਸੱਚਾ ਭਗਤ ਹੈ ਇਹਨੇ ਭੁੱਖਾ ਮਰ ਜਾਣਾ ਜਦ ਮੈਂ ਦਰਸ਼ਨ ਨਾ ਦਿੱਤੇ ਇਹਨੇ ਪ੍ਰਸ਼ਾਦਾ ਨਹੀਂ ਛਕਣਾ ਕਹਿੰਦੇ ਸੱਚੇ ਦਿਲੋਂ ਜਾਂ ਧੰਨੇ ਨੇ ਅਰਜ਼ ਕੀਤੀ ਪ੍ਰਭੂ ਦਰਸ ਪ੍ਰਤੱਖ ਦਿਖਾਉਣ ਲੱਗਾ ਚਾਟੀ ਲੱਸੀ ਦੀ ਪੀ ਕੇ ਕਰੀ ਖਾਲੀ ਰੋਟੀ ਬੇਰੜੇ ਦੀ ਭੋਗ ਲਾਉਣ ਲੱਗਾ ਹਿੱਸੇ ਆਉਂਦੀਆਂ ਖਾ ਕੇ ਰੱਜਿਆ ਨਾ ਪਿੱਛੇ ਰਹਿੰਦੀਆਂ ਨੂੰ ਭੋਗ ਲਾਉਣ ਲੱਗਾ ਰਹਿ ਗਈ ਇੱਕ ਗਰਾਹੀ ਅਤੇ ਫੜੀ ਧੰਨੇ ਭੋਰਾ ਭੋਰਾ ਕਰ ਭਗਤ ਚਬਾਉਣ ਲੱਗਾ ਨਾਲੇ ਆਖਦਾ ਉਹ ਤੇਰੀਆਂ ਵਾਦੀਆਂ ਦਾ ਮੈਨੂੰ ਪਤਾ ਕੁਝ ਕੁਝ ਹੁਣ ਆਉਣ ਲੱਗਾ ਖਾ ਪੀ ਜਦ ਵੱਟੇ ਵਿੱਚ ਵੜਨ ਲੱਗਾ ਧੰਨੇ ਆਖਿਆ ਠਾਕਰਾ ਆ ਇੱਥੇ ਤੈਨੂੰ ਡਰ ਕਾਹਦਾ ਇਹ ਖੂਹ ਮੇਰਾ ਨੱਚ ਖੇਡ ਪਾਵੇਂ ਹੱਸ ਗਾ ਇੱਥੇ ਜਿਹੋ ਜਿਹੀਆਂ ਤੂੰ ਰੋਟੀਆਂ ਦਿੱਤੀਆਂ ਨੇ ਇਹੋ ਜਿਹੀਆਂ ਦੀ ਨਹੀਂ ਪਰਵਾਹ ਇੱਥੇ ਸਾਗ ਸਰੋਂ ਚੜਾਈ ਅਤੇ ਚੌਲ ਫਿੱਕੇ ਗੰਨੇ ਭੰਨ ਕੇ ਚੂਪ ਚਪਾ ਇੱਥੇ ਮੇਰੇ ਠਾਕਰਾ ਕੰਮ ਦੀ ਥੋੜ੍ਹ ਨਹੀਂ ਹੋ ਲੈਲਾ ਜਿੰਦਰਾ ਅਤੇ ਵੱਟਾਂ ਪਾ ਇੱਥੇ ਮੈਂ ਹੁਣ ਘਰ ਚੱਲਿਆ ਰੱਖੀ ਖਬਰਦਾਰੀ ਮੇਰਾ ਵਾਈ ਦਾ ਕੰਮ ਚਲਾ ਇੱਥੇ ਓਏ ਮੇਰੇ ਆਉਂਦਿਆਂ ਤਾਂ ਹੀ ਜੇ ਭੁੱਖ ਲੱਗੇ ਪੁੱਟ ਗਾਜਰਾਂ ਧੋ ਕੇ ਖਾ ਇੱਥੇ ਪ੍ਰਭੂ ਨੇ ਸਾਰੇ ਕੰਮ ਧੰਨੇ ਦੇ ਕੀਤੇ ਧੰਨੇ ਦਾ ਹਲ ਵਾਇਆ ਪ੍ਰਭੂ ਨੇ ਧੰਨੇ ਦੇ ਕਿਆਰੇ ਮੋੜੇ ਪ੍ਰਭੂ ਨੇ ਉਸ ਪੰਡਿਤ ਤਰਲੋਚਨ ਨੂੰ ਧੰਨੇ ਦੇ ਕਹਿਣ 'ਤੇ ਪ੍ਰਭੂ ਨੇ ਦਰਸ਼ਨ ਦਿੱਤੇ ਉਹ ਐਸਾ ਸੁਧਰਿਆ ਤਰਲੋਚਨ ਭਗਤ ਬਣ ਗਿਆ ਪੱਲਾ ਯਾਦ ਕਰ ਰਿਹਾ ਛੇਵੇਂ ਪਾਤਸ਼ਾਹ ਮਹਾਰਾਜ 24-25 ਸਿੱਖਾਂ ਨੂੰ ਨਾਲ ਲੈ ਕੇ ਅੰਮ੍ਰਿਤਸਰੋਂ ਤੁਰੇ ਨੇ ਲਗਭਗ 35 ਮੀਲ ਦਾ ਸਫ਼ਰ ਕਰਕੇ ਬਾਬੇ ਬਕਾਲੇ ਦੇ ਕੋਲ ਦੀ ਸਠਿਆਲੇ ਦੇ ਨਾਲ ਦੀ ਲੰਘੇ ਨੇ ਛੇਵੇਂ ਪਾਤਸ਼ਾਹ ਮਹਾਰਾਜ ਉੱਥੇ ਆਏ ਨੇ ਜਿਹੜੇ ਸੱਜਣਾਂ ਨੇ ਬਤਾਲੇ ਪਿੰਡ ਦੇ ਦਰਸ਼ਨ ਕੀਤੇ ਹੋਣ ਜਿੱਥੇ ਹੁਣ ਗੁਰਦੁਆਰਾ ਅਤੇ ਮਸੀਤ ਇਕੱਠੇ ਨੇ ਜਿਹੜੀ ਪਾਕਿਸਤਾਨ ਬਣਨ ਤੋਂ ਪਹਿਲਾਂ ਮਸੀਤ ਸੀ ਉਹ ਪਿੰਡ ਦਿਆਂ ਲੋਕਾਂ ਪ੍ਰਾਇਮਰੀ ਸਕੂਲ ਬਣਾ ਲਿਆ ਜਿਹੜਾ ਗੁਰਦੁਆਰਾ ਸੀ ਉਹ ਗੁਰਦੁਆਰਾ ਹੈ ਜਿੱਥੇ ਉਸ ਵੇਲੇ ਤਖਤਪੋਸ਼ ਡਿੱਠਾ ਹੋਇਆ ਸੀ ਪਿੰਡ ਦੇ ਮੁਖੀਆਂ ਦੇ ਬੈਠਣ ਨੂੰ ਉੱਥੇ ਤਖਤਪੋਸ਼ ਹੁਣ ਵੀ ਪਿੰਡ ਦਿਆਂ ਲੋਕਾਂ ਨਵਾਂ ਬਣਾ ਕੇ ਡਾਹਿਆ ਹੋਇਆ ਹੈ ਛੇਵੇਂ ਪਾਤਸ਼ਾਹ ਮਹਾਰਾਜ ਉੱਥੇ ਪਹੁੰਚ ਗਏ ਜਿੱਥੇ ਪਿੰਡ ਦੇ ਮੁਖੀ ਬੈਠੇ ਸਨ ਛੇਵੇਂ ਪਾਤਸ਼ਾਹ ਕਹਿਣ ਲੱਗੇ ਵੀ ਪਿੰਡ ਵਾਲਿਓ ਅਸੀਂ ਪੱਲੇ ਨੂੰ ਮਿਲਣਾ ਹੈ ਇੱਕ ਪਿੰਡ ਦੇ ਮੁਖੀ ਨੇ ਆਖਿਆ ਮੈਨੂੰ ਜਾਪਦਾ ਹੈ ਕਿ ਤੁਸੀਂ ਛੇਵੇਂ ਗੁਰੂ ਹੋ, ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੋ। ਉਹ ਕਹਿੰਦਾ ਹੁੰਦਾ ਪੱਲਾ ਕਿ ਮੇਰਾ ਗੁਰੂ ਕਲਗੀ ਵਾਲਾ ਹੈ, ਉਹ ਕਹਿੰਦਾ ਹੁੰਦਾ ਹੈ ਕਿ ਮੇਰਾ ਗੁਰੂ ਨੀਲੇ ਦਾ ਸਵਾਰ ਹੈ। ਮਹਾਰਾਜ ਜੇ ਤਾਂ ਆਪਣੇ ਸਿੱਖ ਨੂੰ ਮਿਲਣ ਵਾਸਤੇ ਆਏ ਹੋ, ਖੇਤਾਂ 'ਚ ਹਲਵਾਉਂਦਾ ਉੱਥੇ ਚਲੇ ਜਾਓ, ਤਾਂ ਜੇ ਪ੍ਰਸ਼ਾਦਾ ਪਾਣੀ ਛਕਣ ਦਾ ਕੋਈ ਇਰਾਦਾ ਹੈ ਤਾਂ ਪ੍ਰਸ਼ਾਦਾ ਉਹ ਛਕਾ ਨਹੀਂ ਸਕਦਾ। ਦੋਵੇਂ ਮਾਂ ਅਤੇ ਪੁੱਤ ਗਰੀਬ ਹੈ, ਸਾਰਾ ਪਿੰਡ ਉਹਨਾਂ ਦੇ ਖਿਲਾਫ਼ ਹੈ, ਤੜਕੇ ਉੱਠ ਕੇ ਨਹਾਉਂਦੇ ਨੇ, ਗੁਰੂ ਗੁਰੂ ਕਰੀ ਜਾਂਦੇ ਨੇ, ਸਾਡੇ ਪਿੰਡ ਦਾ ਕੋਈ ਬੋਲਚਾਲ ਉਹਨਾਂ ਨਾਲ ਨਹੀਂ। ਪੱਲੇ ਦੇ ਮੁਤਲਕ ਪਿੰਡ ਦੇ ਲੋਕ ਛੇਵੇਂ ਪਾਤਸ਼ਾਹ ਨੂੰ ਜੋ ਕੁਝ ਦੱਸਦੇ ਨੇ, ਮੇਰੇ ਸਾਥੀ ਗੁਰਮੁਖ ਸਿੰਘ ਐਮ ਏ ਅਤੇ ਨਾਲ ਦੇ ਸਾਥੀ ਐਂ ਬਿਆਨ ਕਰ ਰਹੇ ਨੇ ਜੀ, ਸੁਣੀਏ।
ਮੀਰੀ ਪੀਰੀ ਵਾਲਾ ਸਤਿਗੁਰੂ ਵਿੱਚ ਬਤਾਲੇ ਆਇਆ ਜਾ, ਕਿੱਥੇ ਸਾਡਾ ਪਾਈ ਪੱਲਾ ਸਤਿਗੁਰੂ ਨੇ ਫੁਰਮਾਇਆ ਜਾ।
ਓ ਸਾਰੀ ਸੱਤ ਦਾ ਮੋਹਰੀ ਬੰਦਾ ਇਸ ਤਰ੍ਹਾਂ ਫੁਰਮਾਉਂਦਾ ਏ, ਸੁਣੋ ਗੁਰੂ ਜੀ ਤੁਹਾਡਾ ਚੇਲਾ ਬਾਹਰ ਕਿਤੇ ਹਲਵਾਉਂਦਾ ਏ।
ਮੀਰੀ ਪੀਰੀ ਵਾਲਾ ਸਤਿਗੁਰੂ ਵਿੱਚ ਬਤਾਲੇ ਆਇਆ ਜਾ, ਕਿੱਥੇ ਸਾਡਾ ਪਾਈ ਪੱਲਾ ਸਤਿਗੁਰੂ ਨੇ ਫੁਰਮਾਇਆ ਜਾ।
ਓ ਸਾਰੀ ਸੱਤ ਦਾ ਮੋਹਰੀ ਬੰਦਾ ਇਸ ਤਰ੍ਹਾਂ ਫੁਰਮਾਉਂਦਾ ਏ, ਸੁਣੋ ਗੁਰੂ ਜੀ ਤੁਹਾਡਾ ਚੇਲਾ ਬਾਹਰ ਕਿਤੇ ਹਲਵਾਉਂਦਾ ਏ।
ਸਾਡੀ ਤਾਂ ਕੋਈ ਗੱਲ ਨਹੀਂ ਸੁਣਦਾ, ਸਾਡੀ ਤਾਂ ਕੋਈ ਗੱਲ ਨਹੀਂ ਸੁਣਦਾ, ਤੁਹਾਨੂੰ ਵਾਜਾਂ ਮਾਰੇ ਓ ਅਸਾਂ ਉਸ ਨੂੰ ਛੇਕ ਛੱਡਿਆ ਆਖੀ ਜਾਂਦੇ ਸਾਰੇ। ਓ
ਨਾਮ ਬੀਜ ਸੰਤੋਖ ਸੁਹਾਗਾ ਸੱਤ ਦੀਆਂ ਸੀਹਾਂ ਲਾਉਂਦਾ ਏ, ਸੁਣੋ ਗੁਰੂ ਜੀ ਤੁਹਾਡਾ ਚੇਲਾ ਬਾਹਰ ਕਿਤੇ ਹਲਵਾਉਂਦਾ ਏ।
ਖੀਸੇ ਦੇ ਵਿੱਚ ਸਵਾ ਰੁਪਈਆ, ਖੀਸੇ ਦੇ ਵਿੱਚ ਸਵਾ ਰੁਪਈਆ, ਪੱਲੇ ਗੁੜ ਦੀ ਰੋੜੀ ਹੈ, ਤੁਹਾਨੂੰ ਨਿੰਦਾ ਦੇ ਨਹੀਂ ਸਕਦਾ, ਮਾਇਆ ਉਸ ਕੋਲ ਥੋੜੀ ਹੈ।
ਓ ਦਿਲ ਦੇ ਮਹਿਲ ਦਿਹਾੜੀ ਸਾਰੀ ਕਈ ਉਸਾਰ ਕੇ ਢਾਉਂਦਾ ਏ, ਸੁਣੋ ਗੁਰੂ ਜੀ ਤੁਹਾਡਾ ਚੇਲਾ ਬਾਹਰ ਕਿਤੇ ਹਲਵਾਉਂਦਾ ਏ।
ਅਸੀਂ ਜਦੋਂ ਵੀ ਧੌਂਕਣ ਜਾਈਏ, ਅਸੀਂ ਜਦੋਂ ਵੀ ਧੌਂਕਣ ਜਾਈਏ, ਉਹ ਸਾਡੇ ਨਾਲ ਜਾਂਦਾ ਨਹੀਂ, ਸਾਡੇ ਪਿੰਡ ਦਾ ਕੋਈ ਵੀ ਬੰਦਾ ਉਸਦਾ ਰਾਸ਼ਨ ਖਾਂਦਾ ਨਹੀਂ।
ਓ ਅਸੀਂ ਉਸ ਨੂੰ ਚਾਹੁੰਦੇ ਨਹੀਂ ਹਾਂ, ਉਹ ਸਾਨੂੰ ਨਾ ਚਾਹੁੰਦਾ ਏ, ਸੁਣੋ ਗੁਰੂ ਜੀ ਤੁਹਾਡਾ ਚੇਲਾ ਬਾਹਰ ਕਿਤੇ ਹਲਵਾਉਂਦਾ ਏ।
ਤੁਸਾਂ ਉਸ ਕੋਲ ਆਉਣ ਜਾਣਦਾ, ਤੁਸਾਂ ਉਸ ਕੋਲ ਆਉਣ ਜਾਣਦਾ, ਐਵੇਂ ਸਮਾਂ ਗਵਾਉਣਾ ਏ, ਡੰਗੋ ਡੰਗ ਟਪਾਉਂਦਾ ਮਰ ਕੇ ਤੁਹਾਨੂੰ ਕਿੱਥੋਂ ਰਜਾਉਣਾ ਏ।
ਮੁੜ ਜਾਵੋ ਜੋ ਮਰਜ਼ੀ ਕਰ ਲੋ, ਜੋ ਤੁਹਾਡੇ ਮਨ ਭਾਉਂਦਾ ਏ, ਸੁਣੋ ਗੁਰੂ ਜੀ ਤੁਹਾਡਾ ਚੇਲਾ ਬਾਹਰ ਕਿਤੇ ਹਲਵਾਉਂਦਾ ਏ।
ਮਾਤਾ ਉਹਦੀ ਸੰਤੀ ਜਾਦੀ, ਮਾਤਾ ਉਹਦੀ ਸੰਤੀ ਜਾਦੀ, ਸਾਡੇ ਪਿੰਡ ਵਿਆਹੀ ਹੈ, ਸਖੀ ਸਰਵਰ ਨੂੰ ਉਹ ਨਹੀਂ ਮੰਨਦੀ, ਅਸਾਂ ਬੜੀ ਸਮਝਾਈ ਹੈ।
ਓ ਰੋਜ਼ ਸਵੇਰੇ ਗੁਰੂ ਗੁਰੂ ਦਾ ਉੱਥੋਂ ਵਾਜਾ ਆਉਂਦਾ ਏ, ਸੁਣੋ ਗੁਰੂ ਜੀ ਤੁਹਾਡਾ ਚੇਲਾ ਬਾਹਰ ਕਿਤੇ ਹਲਵਾਉਂਦਾ ਏ।
ਮਰ ਗਿਆ ਪਿਤਾ ਉਸ ਦਾ, ਚਿਰ ਦਾ ਮਰ ਗਿਆ ਪਿਤਾ ਉਸ ਦਾ, ਮਹੀਨੇ ਨਹੀਂ ਕਈ ਸਾਲ ਹੋਏ, ਸੱਚੀ ਜਾਣੋ ਮਾਂ ਤੇ ਪੁੱਤਰ ਹਾਲੋਂ ਵੀ ਬੇਹਾਲ ਹੋਏ।
ਤੜਕੇ ਉੱਠ ਕੇ ਨਾਉਂਦਾ ਫਿਰਦਾ ਨਾਨਕ ਨਾਮ ਤੇ ਆਉਂਦਾ ਏ, ਸੁਣੋ ਗੁਰੂ ਜੀ ਤੁਹਾਡਾ ਚੇਲਾ ਬਾਹਰ ਕਿਤੇ ਹਲਵਾਉਂਦਾ ਏ।
ਪੱਲੇ ਦੀ ਬਦਖੋਈ ਉੱਤੇ, ਪੱਲੇ ਦੀ ਬਦਖੋਈ ਉੱਤੇ, ਸਾਰੇ ਲੋਕੀ ਦੱਸਣ ਪਏ, ਸਿਦਕੀ ਸਿੱਖ ਦੀ ਜੀਵਨ ਸਾਖੀ ਸੁਣ ਕੇ ਚੋਜੀ ਹੱਸਣ ਪਏ।
ਜੋਗੀ ਤਦ ਉਹਨਾਂ ਦੀ ਸਾਖੀ ਸ਼ੌਂਕੀ ਗੁਰਮੁਖ ਗਾਉਂਦਾ ਏ, ਸੁਣੋ ਗੁਰੂ ਜੀ ਤੁਹਾਡਾ ਚੇਲਾ ਬਾਹਰ ਕਿਤੇ ਹਲਵਾਉਂਦਾ ਏ।
ਸਾਡੇ ਦੇਸ਼ ਦੇ ਸ਼ਾਇਰ ਬੜੇ ਹੋਏ ਨੇ, ਬੜੇ ਬੜੇ ਸਿਆਣੇ ਕਵੀ ਹੋਏ ਨੇ, ਪਰ ਇੱਕ ਮੇਰਾ ਦੋਸਤ ਹੋਇਆ ਵਸਣ ਸਿੰਘ ਮਸਤਾਨਾ, ਉਹਦਾ ਪਿੰਡ ਸੀ ਖੱਪੜ ਖੇੜੀ, ਬਹੁਤ ਚੰਗਾ ਲਿਖਾਰੀ ਸੀ, ਅੱਜ ਕੱਲ੍ਹ ਉਹ ਸਾਡੀ ਦੁਨੀਆ 'ਚੋਂ ਵਿਛੜ ਗਿਆ। ਉਹਨੇ ਇੱਕ ਗੀਤ ਲਿਖਿਆ, ਕਹਿੰਦਾ ਜੁਗ ਜੁਗ ਜਿਉਣ ਹਾਲੀਆ, ਤੇਰੇ ਬਲਦ ਘੁੰਗਰੂਆਂ ਵਾਲੇ, ਓਏ ਜਾਦੂ ਤੇਰੇ ਡੌਲਿਆਂ ਦਾ, ਮੋਤੀ ਬੰਜਰਾਂ 'ਚੋਂ ਕੱਢ ਕੇ ਵਿਖਾਲੇ। ਕਹਿੰਦਾ ਓਏ ਮੰਦਰਾਂ 'ਚੋਂ ਰੱਬ ਨਾ ਉੱਠੇ, ਜਦੋਂ ਤੜਕੇ ਹਲਾਂ ਨੂੰ ਜਾਵੇਂ। ਓਏ ਜੱਗ ਦਾ ਮਲਾਹ ਬਣ ਕੇ ਬੇੜੀ ਤਾਰੇ ਤਾਰਿਆਂ ਦੀ ਛਾਵੇਂ, ਗਰਮੀਆਂ ਦਾ ਗਮ ਨਾ ਕਰੇ, ਕਦੀ ਪਾਲਾ ਤੈਨੂੰ ਪੋਏ ਨਾ ਸਿਆਲੇ। ਓਏ ਜੁਗ ਜੁਗ ਜੀਵਨ ਹਾਲੀਆ, ਤੇਰੇ ਬਲਦ ਘੁੰਗਰੂਆਂ ਵਾਲੇ, ਜਾਦੂ ਤੇਰੇ ਡੌਲਿਆਂ ਦਾ, ਮੋਤੀ ਬੰਜਰਾਂ 'ਚੋਂ ਕੱਢ ਕੇ ਵਿਖਾਲੇ। ਕਹਿੰਦਾ ਧੰਨਿਆ ਜੇ ਤੂੰ ਨਾ ਤੁਰਦੋਂ, ਲੈ ਕੇ ਬਲਦ ਪੰਜਾਲੀ ਵਿੱਚ ਜੂੜੇ। ਉਹ ਵਿਹਲਿਆਂ ਨੂੰ ਨਹੀਂ ਸੀ ਲੱਭਣੇ, ਸਾਨੂੰ ਭਾਈਆਂ ਪੰਡਤਾਂ ਨੂੰ ਪੂੜੇ। ਜੱਟਾ ਤੇਰਾ ਚੋਕ ਮੁੜਕਾ, ਪੇਟ ਭੁੱਖਿਆਂ ਲੱਖਾਂ ਦਾ ਪਾਲੇ। ਓਏ ਜੁਗ ਜੁਗ ਜੀਵਣ ਹਾਲੀਆ, ਤੇਰੇ ਬਲਦ ਘੁੰਗਰੂਆਂ ਵਾਲੇ। ਮਸਤਾਨਾ ਕਹਿੰਦਾ ਓਏ ਦੁੱਖ ਮੈਨੂੰ ਇਸ ਗੱਲ ਦਾ ਜੱਟਾ, ਦੁੱਖ ਮੈਨੂੰ ਇਸ ਗੱਲ ਦਾ, ਤੇਰੀ ਕਿਸੇ ਵੀ ਕਦਰ ਨਹੀਂ ਪਾਈ। ਓਏ ਖਾ ਗਏ ਤੇਰੀ ਖੱਲ ਵੇਚ ਕੇ, ਵੇਲੇ ਵੇਲੇ ਨਾਲ ਜਿਹਦੇ ਵੀ ਹੱਥ ਆਈ, ਜਿਹਦੇ ਅੱਗੇ ਫੁੱਲ ਤੂੰ ਧਰੇ, ਮਿਲੇ ਦਿਲ ਪੱਥਰਾਂ ਤੋਂ ਕਾਲੇ। ਓਏ ਜੁਗ ਜੁਗ ਜੀਵਣ ਹਾਲੀਆ, ਤੇਰੇ ਬਲਦ ਘੁੰਗਰੂਆਂ ਵਾਲੇ। ਮਸਤਾਨਾ ਰੱਬ ਦਾ ਵੀ ਲਿਹਾਜ਼ ਨਹੀਂ ਕਰਦਾ, ਉਹ ਮਿਹਣਾ ਮਾਰਦਾ। ਕਹਿੰਦਾ ਰੱਬਾ ਤੈਨੂੰ ਮੈਂ ਨਹੀਂ ਮੰਨਣਾ, ਨਹੀਂ ਤਾਂ ਬਦਲ ਇਹਦੀਆਂ ਰੇਖਾਂ, ਵਿਹਲਿਆਂ ਦੀ ਥਾਂ ਦੇ ਉੱਤੇ ਬੈਠਾ ਮਿਹਨਤੀ ਗੱਦੀ 'ਤੇ ਵੇਖਾਂ, ਜਿਹੜਾ ਤੇਰੇ ਮੰਦਰਾਂ ਲਈ ਸੋਨਾ ਨਿੱਤ ਮਸਤਾਨਾ ਢਾਲੇ। ਉਹ ਜੁਗ ਜੁਗ ਜੀਵਣ ਹਾਲੀਆ, ਤੇਰੇ ਬਲਦ ਘੁੰਗਰੂਆਂ ਵਾਲੇ। ਛੇਵੇਂ ਪਾਤਸ਼ਾਹ ਮਹਾਰਾਜ ਪੱਲੇ ਨੂੰ ਮਿਲਣ ਵਾਸਤੇ ਤੁਰ ਪਏ, ਜਿੱਧਰ ਪਿੰਡ ਵਾਲਿਆਂ ਦੱਸਿਆ ਸੀ ਉਸ ਪਾਸੇ ਨੂੰ ਛੇਵੇਂ ਪਾਤਸ਼ਾਹ ਆਪਣੇ ਸਿੱਖਾਂ ਨੂੰ ਲੈ ਕੇ ਤੁਰੇ। ਪੱਲੇ ਨੇ ਹਲ ਛੱਡ ਦਿੱਤਾ, ਪੱਠੇ ਪਾ ਦਿੱਤੇ ਬਲਦਾਂ ਨੂੰ, ਪਾਣੀ ਧਾਣੀ ਪਿਆ ਦਿੱਤਾ, ਇਸ਼ਨਾਨ ਕਰਕੇ ਪ੍ਰਸ਼ਾਦਾ ਛੱਕ ਕੇ ਸਵਰਗ ਵਰਗੀ ਤੂਤ ਦੀ ਛਾਵੇਂ ਬੈਠਾ ਹੋਇਆ ਭਗਤ ਪੱਲਾ ਕੱਢ ਕੇ ਅਰਲੀਆਂ ਪੰਜਾਲੀ 'ਚੋਂ ਬਣਾ ਕੇ ਜਟਕਾ ਸਾਜ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਕਹਿੰਦਾ, ਮਹਾਰਾਜ ਹੁਣ ਤਾਂ ਆ ਜਾਓ, ਹੁਣ ਤਾਂ ਮਿਹਣੇ ਮਾਰਨ ਵਾਲੇ ਵੀ ਥੱਕ ਗਏ ਨੇ, ਕਿਵੇਂ ਜੋੜ ਹੋਣ ਲੱਗਾ। ਸਿਆਣੇ ਲੋਕਾਂ ਨੇ ਦੱਸਿਆ, ਸਾਇੰਸ ਕਹਿੰਦੀ ਆ ਭਈ ਜਿੰਨਾ ਪੈਂਡਾ ਦਿਲ ਦੀ ਤਾਰ ਕਰਦੀ ਹੈ ਬਿਜਲੀ ਦੀ ਤਾਰ, ਓਨਾ ਤੇਜ਼ ਪੈਂਡਾ ਨਹੀਂ ਕਰਦੀ। ਛੇਵੇਂ ਪਾਤਸ਼ਾਹ ਭਗਤ ਪੱਲੇ ਨੂੰ ਮਿਲਣ ਤੁਰੇ ਜਾ ਰਹੇ ਨੇ, ਭਗਤ ਪੱਲਾ ਆਪਣੇ ਖੂਹ 'ਤੇ ਬੈਠਾ ਛੇਵੇਂ ਪਾਤਸ਼ਾਹ ਨੂੰ ਜਿਵੇਂ ਯਾਦ ਕਰਦਾ ਪਿਆਰ ਨਾਲ, ਮੇਰੇ ਸਾਥੀ ਗੁਰਮੁਖ ਸਿੰਘ ਐਵੇਂ ਗੁਰਮੇਲ ਸਿੰਘ ਇਉਂ ਬਿਆਨ ਕਰ ਰਹੇ ਨੇ, ਸੁਣੀਏ।
ਸੋਹਣਿਆ ਬਥੇਰਾ ਤੇ ਅਖੀਰੀ ਵੇਖਿਆ ਤੂੰ ਦੁਨੀਆਂ ਨੂੰ ਤਾਰਦਾ, ਮਨ ਮਾਤੀਆਂ ਦੇ ਕੱਢਦਾ ਭਲੇਖਿਆ ਜੀ ਪੱਲਾ ਵਾਜਾ ਮਾਰਦਾ।
ਹੁੰਦੇ ਨੀ ਦੀਦਾਰ ਮੈਂ ਬਹੁਤ ਪਾਲਿਆ, ਲੋਕੀ ਤਾਨੇ ਮਾਰਦੇ ਭਾਈ ਪੱਲਾ ਆਖੇ ਮੀਰੀ ਪੀਰੀ ਵਾਲਿਆ ਤੂੰ ਆਣ ਕੇ ਦੀਦਾਰ ਦੇ।
ਸੋਹਣਿਆ ਬਥੇਰਾ ਤੇ ਅਖੀਰੀ ਵੇਖਿਆ ਤੂੰ ਦੁਨੀਆਂ ਨੂੰ ਤਾਰਦਾ, ਮਨ ਮਾਤੀਆਂ ਦੇ ਕੱਢਦਾ ਭਲੇਖਿਆ ਜੀ ਪੱਲਾ ਵਾਜਾ ਮਾਰਦਾ।
ਹੁੰਦੇ ਨੀ ਦੀਦਾਰ ਮੈਂ ਬਹੁਤ ਪਾਲਿਆ, ਲੋਕੀ ਤਾਨੇ ਮਾਰਦੇ ਭਾਈ ਪੱਲਾ ਆਖੇ ਮੀਰੀ ਪੀਰੀ ਵਾਲਿਆ ਤੂੰ ਆਣ ਕੇ ਦੀਦਾਰ ਦੇ।
ਦਿਨੇ ਰਾਤ ਰਹਿੰਦੀਆਂ ਉਡੀਕਾਂ ਤੇਰੀਆਂ, ਦਿਨੇ ਰਾਤ ਰਹਿੰਦੀਆਂ ਉਡੀਕਾਂ ਤੇਰੀਆਂ, ਦਿਲ ਆਵੇ ਚੈਨ ਨਾ ਚਰਨੀ ਚੁਕਾਏ ਦਲੀਰੀ ਜਾਂ ਮੇਰੀਆਂ, ਮਿੱਟ ਦੇ ਵੀ ਨੈਣ ਨਾ।
ਦਾਤਾ ਮੇਰਾ ਦਿਲ ਤਾਨਿਆਂ ਨੇ ਖਾ ਲਿਆ ਤੂੰ ਤਵੇ ਸੀਨੇ ਠਾਰ ਦੇ, ਭਾਈ ਪੱਲਾ ਆਖੇ ਮੀਰੀ ਪੀਰੀ ਵਾਲਿਆ ਤੂੰ ਆਣ ਕੇ ਦੀਦਾਰ ਦੇ।
ਆਖਦਾ ਪੁੱਤਾਂ ਨੂੰ ਪੂਜ ਲੋਕ ਮਰੇ ਨੇ ਜਿਨ੍ਹਾਂ ਨੂੰ ਭੁਲੇਖੇ ਨੇ, ਮੈਂ ਤਾਂ ਸਹਿਬਾ ਤਰਲੇ ਬਥੇਰੇ ਕਰੇ ਨੇ ਹਾਰ ਕਿਸ ਲੇਖੇ ਨੇ।
ਉਹ ਚੱਲੀਆਂ ਮੁਸੀਬਤਾਂ ਕਸ਼ਟ ਜਾਲਿਆ ਤੂੰ ਮੇਰਾ ਮਨ ਮਾਰ ਦੇ, ਭਾਈ ਪੱਲਾ ਆਖੇ ਮੀਰੀ ਪੀਰੀ ਵਾਲਿਆ ਤੂੰ ਆਣ ਕੇ ਦੀਦਾਰ ਦੇ।
ਕੋੜਿਆਂ ਦੇ ਕੋੜ ਤੇਰੇ ਦਰ ਤੋਂ ਹਟੇ, ਕੋੜਿਆਂ ਦੇ ਕੋੜ ਤੇਰੇ ਦਰ ਤੋਂ ਹਟੇ, ਹੋ ਗਏ ਸਾਧ ਚੋਰਾਂ ਤੋਂ ਪਾਪੀਆਂ ਨੇ ਪਾਪ ਛੱਡ ਰਾਮ ਸੀ ਰਟੇ, ਪੁੱਛ ਲਿਆ ਮੈਂ ਹੋਰਾਂ ਤੋਂ।
ਆਖਦੇ ਨੇ ਜਾਂਦਾ ਨੀ ਵਕਤ ਟਾਲਿਆ ਕਈ ਦੁਖੀਏ ਪਕਾਰ ਦੇ, ਭਾਈ ਪੱਲਾ ਆਖੇ ਮੀਰੀ ਪੀਰੀ ਵਾਲਿਆ ਤੂੰ ਆਣ ਕੇ ਦੀਦਾਰ ਦੇ।
ਬਖਸ਼ਦਾਏ ਰਾਜਕੀਰਾਂ ਨੂੰ ਮੇਰੀ ਆਵਾਜ਼ ਨਾ ਸੁਣੇ, ਭੀਖ ਤੂੰ ਮੰਗਾ ਤੀ ਛੇਨ ਚ ਵਜ਼ੀਰਾਂ ਨੂੰ ਮੇਰੇ ਸਾਜ ਨਾ ਸੁਣੇ।
ਆਉਂਦੀ ਅਗਨ ਦਿਲ ਸਿੱਕਾ ਟਾਲਿਆ ਤੂੰ ਦਾਤਾ ਹੋਣੀ ਟਾਰ ਦੇ, ਭਾਈ ਪੱਲਾ ਆਖੇ ਮੀਰੀ ਪੀਰੀ ਵਾਲਿਆ ਤੂੰ ਆਣ ਕੇ ਦੀਦਾਰ ਦੇ।
ਮੈਂ ਵੀ ਦੂਰ ਕਰ ਲਾਂ ਦਿਲਾਂ ਦੀ ਭੁੱਖ ਨੂੰ, ਮੈਂ ਵੀ ਦੂਰ ਕਰ ਲਾਂ ਦਿਲਾਂ ਦੀ ਭੁੱਖ ਨੂੰ, ਦਰਸ ਕਰ ਰੱਜ ਲਾਂ ਔੜ ਲੱਗੀ ਸਹਿਬਾ ਜ਼ਿੰਦਗੀ ਦੇ ਰੁੱਖ ਨੂੰ, ਮੈਂ ਸਾਰੇ ਪਾਪ ਕੱਜ ਲਾਂ।
ਇਸੇ ਗੱਲੋਂ ਛੰਦ ਜੋਗੀ ਨੇ ਬਣਾ ਲਿਆ ਤੂੰ ਗਾਮੀਆਂ ਨੂੰ ਹਾਰ ਦੇ, ਗਾਮੀਆਂ ਨੂੰ ਹਾਰ ਦੇ, ਭਾਈ ਪੱਲਾ ਆਖੇ ਮੀਰੀ ਪੀਰੀ ਵਾਲਿਆ।
ਬੱਲਾ ਸ਼ਰਧਾ ਨਾਲ ਯਾਦ ਕਰ ਰਿਹਾ। ਇਹਦੇ ਹੱਥ ਜੁੜੇ ਹੋਏ ਨੇ ਅਰਦਾਸ ਵਿੱਚ, ਇਹਦੀ ਸੁਰਤੀ ਲੱਗੀ ਹੋਈ ਹੈ ਗੁਰੂ ਕੇ ਚਰਨਾਂ ਵਿੱਚ। ਛੇਵੇਂ ਪਾਤਸ਼ਾਹ ਮਹਾਰਾਜ, ਮੀਰੀ ਪੀਰੀ ਦੇ ਮਾਲਕ, ਸੋਹਣਿਆਂ ਦੇ ਸੁਲਤਾਨ, ਭਗਤ ਪੱਲੇ ਦੇ ਖੂਹ 'ਤੇ ਪਹੁੰਚ ਗਏ। ਇਹ ਜੱਟ ਸੁਰਤੀ ਵਿੱਚ ਜੁੜਿਆ ਹੋਇਆ, ਅਰਦਾਸ ਵਿੱਚ ਜੁੜਿਆ ਹੋਇਆ, ਜੱਟ ਦੀ ਸੇਵਾ ਸਦਾ ਪ੍ਰਵਾਨ ਹੈ। ਮੈਨੂੰ ਇੱਕ ਦੇਸੀ ਜਿਹੀ ਕਹਾਣੀ ਯਾਦ ਆ ਗਈ। ਇੱਕ ਘਰ ਦੇ ਦੋ ਮੁੰਡੇ ਸੀ, ਇੱਕ ਸਾਧ ਬਣ ਗਿਆ, ਇੱਕ ਵਾਹੀ ਕਰਨ ਲੱਗ ਗਿਆ। ਜਿਹੜਾ ਸਾਧ ਬਣ ਗਿਆ, ਇਹ 12 ਸਾਲ ਤਪੱਸਿਆ ਕਰਦਾ ਰਿਹਾ, ਕਿਤੇ ਇਹ ਘੜੇ ਉੱਪਰ ਪਾਵੇ, ਕਿਤੇ ਇਹ ਧੂੰਏ ਬਾਲ ਬਾਲ ਵਿੱਚ ਬੈਠੇ। 12 ਕੁ ਸਾਲ ਗੁਜ਼ਰ ਗਏ, ਇਹ ਵੀ ਆ ਗਿਆ। ਇਹਨੇ ਫਿਰਨੀ ਉੱਤੇ ਆਣ ਕੇ ਡੇਰਾ ਲਾ ਦਿੱਤਾ, ਘਰ ਸੁਨੇਹਾ ਘੱਲਿਆ, ਆਪਣੇ ਭਰਾ ਨੂੰ ਆਓ ਮੇਰੇ ਦਰਸ਼ਨ ਕਰੋ, ਮੈਂ ਸਾਧ ਬਣ ਗਿਆ ਹਾਂ, ਮੈਂ ਬੜੀ ਤਪੱਸਿਆ ਕੀਤੀ ਹੈ, ਮੈਂ ਬੜੀ ਸਾਧਨਾ ਕੀਤੀ ਹੈ। ਜਿਹੜਾ ਪਿੰਡ ਰਹਿੰਦਾ ਸੀ ਉਹ ਪਰਿਵਾਰ ਵਾਲਾ, ਉਹਦੇ ਛੋਟੇ ਛੋਟੇ ਬੱਚੇ ਨੇ, ਉਹ ਵਾਹੀ ਕਰਦਾ ਹੈ ਆਪਣੇ ਪਰਿਵਾਰ ਨੂੰ ਨਾਲ ਲੈ ਕੇ, ਆਪਣੀ ਸਾਥਣ ਨੂੰ ਨਾਲ ਲੈ ਕੇ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਸਾਧੂ ਭਰਾ ਦੇ ਦਰਸ਼ਨ ਕਰਨ ਇਹ ਜੱਟਾਂ ਦਾ ਮੁੰਡਾ ਪਹੁੰਚ ਗਿਆ। ਗੜੀਆਂ ਗੱਪਾਂ ਛੱਪਾਂ ਮਾਰੀਆਂ ਸਾਧ ਨੇ, ਹਮਨੇ ਬੜੀ ਤਪੱਸਿਆ ਕੀ ਹੈ, ਹਮਨੇ ਬੜੀ ਭਗਤੀ ਕੀ ਹੈ, ਹਮਨੇ ਬੜੇ ਜਲ ਤਾਰੇ ਕੀਏ ਹੈ। ਜੱਟ ਨੇ ਸਾਰੀਆਂ ਗੱਲਾਂ ਸੁਣੀਆਂ, ਕਹਿਣ ਲੱਗਾ, ਠੀਕ ਹੈ ਬਾਬਾ, ਤੂੰ ਬੜੀ ਭਗਤੀ ਕੀਤੀ ਹੈ, ਬੜੀ ਤਪੱਸਿਆ ਕੀਤੀ ਹੈ, ਬੜੀ ਤਾਕਤ ਹਾਸਿਲ ਕੀਤੀ ਹੈ। ਆਪਣੇ ਕੋਲ ਇੱਕ ਸੋਟਾ ਸੀ ਛੋਟਾ ਜਿਹਾ, ਉਹ 10 ਕਦਮਾਂ 'ਤੇ ਸੁੱਟ ਕੇ ਕਹਿੰਦਾ, ਬਾਬਾ ਲੈ ਹੁਣ ਆਪਣੀ ਸ਼ਕਤੀ ਨਾਲ ਤੂੰ ਇੰਨੀ ਤਪੱਸਿਆ ਕੀਤੀ ਹੈ, ਇੰਨੇ ਜਲ ਤਾਰੇ ਕੀਤੇ ਨੇ, ਇੰਨੇ ਧੁਣੇ ਤਪੇ ਨੇ, ਇਹ ਸੋਟਾ ਆਪਣੀ ਸ਼ਕਤੀ ਨਾਲ ਜਰਾ ਮੇਰੇ ਕੋਲ ਲਿਆ ਕੇ ਵਿਖਾ। ਇਹਨੇ ਬੜੇ ਜੰਤਰ ਮੰਤਰ ਕੀਤੇ, ਬੜਾ ਕੁਝ ਪੜ੍ਹਿਆ ਸੁਣਿਆ, ਪਰ ਸੋਟਾ ਕੋਲ ਨਾ ਆਇਆ। ਜੱਟ ਕਹਿੰਦਾ, ਹੁਣ ਮੈਂ ਆਪਣੀ ਸ਼ਕਤੀ ਤੈਨੂੰ ਵਿਖਾਵਾਂ? ਕਹਿੰਦਾ, ਵਿਖਾ। ਉਹਨੇ ਛੋਟੇ ਮੁੰਡੇ ਨੂੰ ਦਿੱਤੀ ਥਾਪੀ, ਓਏ ਕੁਲਵਿੰਦਰਾ ਜਾ, ਉਹ ਸੋਟਾ ਚੁੱਕ ਕੇ ਲਿਆ। ਨੱਸ ਕੇ ਗਿਆ ਜੱਟ ਦਾ ਪੁੱਤਰ, ਉਹ ਸੋਟਾ ਚੁੱਕ ਕੇ ਲੈ ਆਇਆ। ਜੱਟ ਨੇ ਹੱਸ ਕੇ ਆਖਿਆ, ਉਹ ਬਾਬਾ ਸਾਧਾ, ਤੂੰ ਤਾਂ ਤਪੱਸਿਆ ਕਰਦਾ ਰਿਹਾ, ਤੇਰੇ ਕੋਲ ਕੋਈ ਸੱਤਿਆ ਨਹੀਂ, ਵੇਖ ਮੈਂ ਇਹੋ ਜਿਹੀਆਂ 3-4 ਸ਼ਕਤੀਆਂ ਪੈਦਾ ਕੀਤੀਆਂ ਨੇ, ਇਹਦੇ ਸੋਟਾ ਮੈਂ ਇੱਥੇ ਸੁੱਟਿਆ। ਆਖੇ ਤਾਂ ਪਿੰਡ ਦੇ ਦੂਜੇ ਬੰਨੋਂ ਵੀ ਜੋ ਚਾਹੇ ਇਹ ਮੇਰੀ ਸ਼ਕਤੀ ਲਿਆ ਸਕਦੀ ਹੈ। ਜੱਟਾਂ ਦਾ ਮੁੰਡਾ ਛੇਵੇਂ ਪਾਤਸ਼ਾਹ ਨੂੰ ਯਾਦ ਕਰਦਾ ਹੈ। ਛੇਵੇਂ ਪਾਤਸ਼ਾਹ ਮਹਾਰਾਜ ਭਗਤ ਪੱਲੇ ਦੇ ਖੂਹ 'ਤੇ ਪਹੁੰਚ ਗਏ। ਪੱਲਾ ਜੁੜਿਆ ਹੋਇਆ ਅਰਦਾਸ ਵਿੱਚ, ਹੱਥ ਬੱਧੇ ਹੋਏ ਨੇ ਯਾਦ ਵਿੱਚ। ਛੇਵੇਂ ਪਾਤਸ਼ਾਹ ਕਹਿੰਦੇ, ਓਏ ਪੱਲਿਆ, ਇੰਨੀਆਂ ਆਵਾਜ਼ਾਂ ਮਾਰੀਆਂ ਹੀ, ਤੇਰਾ ਗਲ ਥੱਕਿਆ ਨਹੀਂ? ਅਸੀਂ ਤੈਨੂੰ ਮਿਲਣ ਵਾਸਤੇ ਆਏ ਹਾਂ। ਪੱਲੇ ਨੇ ਸੁਣੀ ਗੱਲ ਛੇਵੇਂ ਪਾਤਸ਼ਾਹ ਮਹਾਰਾਜ ਦੀ, ਉੱਠਿਆ ਪੱਲਾ, ਉਹ 125 ਜਿਹੜਾ ਮਾਂ ਨੇ ਦੇ ਰੱਖਿਆ ਸੀ, ਉਹ ਗੁੜ ਦੀ ਰੋੜੀ ਜਿਹੜੀ ਮਾਂ ਨੇ ਦੇ ਰੱਖੀ ਸੀ, ਉਹ ਰੇਜਾ ਖੱਤਰ ਦਾ ਜਿਹੜਾ ਮਾਂ ਨੇ ਦਿੱਤਾ ਹੋਇਆ ਸੀ, ਕਾਕਾ ਜਦੋਂ ਤੇਰਾ ਗੁਰੂ ਆਵੇ ਆਹ ਵਸਤੂ ਰੱਖ ਕੇ ਮੱਥਾ ਟੇਕ ਦੇਈਂ, ਚਰਨ ਫੜ ਕੇ ਜੋ ਗੱਲ ਕਰਨੀ ਹੋਊ ਕਰ ਲਈ, ਤੇਰੇ ਗੁਰੂ ਨੂੰ ਕੰਮ ਬੜੇ ਨੇ, ਉਹਨਾਂ ਤੇਰੇ ਵਰਗਿਆਂ ਕਈਆਂ ਨੂੰ ਦਰਸ਼ਨ ਦਿਹਾੜੀ 'ਚ ਦੇਣੇ ਹੁੰਦੇ ਨੇ। ਉੱਠਿਆ ਪੱਲਾ, ਸਾਰੀਆਂ ਵਸਤੂ ਛੇਵੇਂ ਪਾਤਸ਼ਾਹ ਦੇ ਚਰਨਾਂ 'ਤੇ ਰੱਖ ਕੇ ਪੈਰ ਫੜ ਲਏ ਨੇ ਘੁੱਟ ਕੇ ਛੇਵੇਂ ਪਾਤਸ਼ਾਹ ਮਹਾਰਾਜ ਦੇ। ਕਹਿੰਦਾ, ਸੱਚੇ ਪਾਤਸ਼ਾਹ ਮਹਾਰਾਜ, ਮਾਤਾ ਜੀ ਕਹਿੰਦੇ ਸੀ ਤੁਹਾਨੂੰ ਕੰਮ ਬੜੇ ਨੇ, ਤੁਸੀਂ ਹੋਰਨਾਂ ਲੋਕਾਂ ਨੂੰ ਦਰਸ਼ਨ ਦੇਣੇ ਹੁੰਦੇ ਨੇ, ਪਰ ਮੇਰੀ ਬੇਨਤੀ ਹੈ ਜਿੰਨਾ ਚਿਰ ਮੇਰਾ ਦਿਲ ਨਾ ਰੱਜੇ ਦਰਸ਼ਨ ਕਰਕੇ, ਮੈਂ ਉਹਨਾਂ 'ਚ ਜਾਣ ਨਹੀਂ ਦੇਣਾ। ਪਿਆਰ ਨਾਲ ਪੈਰ ਫੜ ਕੇ ਛੇਵੇਂ ਪਾਤਸ਼ਾਹ ਦੇ, ਭਗਤ ਪੱਲਾ ਜਿਵੇਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ, ਮੇਰੇ ਸਾਥੀ ਉਸ ਸੀਨ ਨੂੰ ਐਂ ਬਿਆਨ ਕਰਦੇ ਨੇ, ਸੁਣੀਏ।
ਇੰਨਾ ਚਿਰ ਹੋਇਆ ਜੀ ਦੱਸਾਂ ਸੁਣ ਸੱਚੀ ਸਰਕਾਰੇ, ਧੰਨ ਭਾਗ ਕਹਿ ਪਾਈ ਪੱਲਾ ਦਿੱਤੇ ਗੁਰਾਂ ਦੀਦਾਰੇ, ਹਾਂ ਦੀਦਾਰੇ।
ਜਦ ਵੇਖਿਆ ਮਨ ਮੋਹਣਾ ਚਿਹਰਾ, ਪਾਪ ਹਰਨ ਹੋ ਚੱਲੇ, ਛੇਵਾਂ ਸਤਿਗੁਰ ਪੀਰ ਸੱਚ ਦਾ ਵੇਖਿਆ ਪਾਈ ਪੱਲੇ, ਹਾਂ ਜੀ ਪੱਲੇ।
ਸੁਣ ਸੱਚੀ ਸਰਕਾਰੇ, ਧੰਨ ਭਾਗ ਕਹਿ ਪਾਈ ਪੱਲਾ ਦਿੱਤੇ ਗੁਰਾਂ ਦੀਦਾਰੇ, ਹਾਂ ਦੀਦਾਰੇ।
ਜਦ ਵੇਖਿਆ ਮਨ ਮੋਹਣਾ ਚਿਹਰਾ, ਪਾਪ ਹਰਨ ਹੋ ਚੱਲੇ, ਛੇਵਾਂ ਸਤਿਗੁਰ ਪੀਰ ਸੱਚ ਦਾ ਵੇਖਿਆ ਪਾਈ ਪੱਲੇ, ਹਾਂ ਜੀ ਪੱਲੇ।
ਦਰਸ਼ਨ ਦੇਵੋ ਕਹਿੰਦੇ ਦਾ ਗਲ ਬਹਿ ਗਿਆ, ਬਿਨਾ ਸੁਵਾਸਾਂ ਚੱਲਦੀ ਫਿਰਦੀ ਖਲ ਤੇ ਅੰਮ੍ਰਿਤ ਪੈ ਗਿਆ, ਹਾਂ ਜੀ ਪੈ ਗਿਆ।
ਉਹ ਦਿਲ ਨੇ ਆਖਿਆ ਮਨ ਦੇ ਪੋਰੇ ਅਸਲ ਟਿਕਾਣੇ ਮੱਲੇ, ਛੇਵਾਂ ਸਤਿਗੁਰ ਪੀਰ ਸੱਚ ਦਾ ਵੇਖਿਆ ਭਾਈ ਪੱਲੇ, ਹਾਂ ਜੀ ਪੱਲੇ।
ਲੋਕਾਂ ਵੇਖਿਆ ਰਾਮ ਭਗਤ ਦੇ ਛੜਦਾ ਫਿਰੇ ਕਿਆਰੇ, ਸਾਗ ਬਿਦਰ ਦਾ ਖਾਣ ਵਾਸਤੇ ਦਿੱਤੇ ਕ੍ਰਿਸ਼ਨ ਦੀਦਾਰੇ ਹਾਂ ਦੀਦਾਰੇ
ਸ਼ਮਾ ਬਲੀ ਪਰਵਾਨਿਆਂ ਨੂੰ ਜੋ ਕਿਨੇ ਸੁਨੇਹੇ ਕੱਲੇ ਛੇਵਾਂ ਸਤਿਗੁਰ ਪੀਰ ਸੱਚ ਦਾ ਵੇਖਿਆ ਭਾਈ ਪੱਲੇ ਹਾਂਜੀ ਪੱਲੇ
ਦਰਸ਼ਨ ਹੋਏ ਤੇ ਨੈਣਾਂ ਵਿੱਚੋਂ ਹੋਈ ਖੁਸ਼ੀ ਦੀ ਵਰਖਾ ਦਰਸ਼ਨ ਹੋਏ ਤੇ ਨੈਣਾਂ ਵਿੱਚੋਂ ਹੋਈ ਖੁਸ਼ੀ ਦੀ ਵਰਖਾ ਪਿਆਰਾਂ ਦੀ ਪੂਣੀ ਨਾ ਮੁੱਕੇ ਆਖੇ ਦਿਲ ਦਾ ਚਰਖਾ ਹਾਂਜੀ ਚਰਖਾ
ਹੁਣ ਤਾਂ ਸਹਿਬਾ ਹੱਦ ਮੁੱਕ ਗਈ ਆਖੇ ਹਰ ਇੱਕ ਗੱਲੇ ਛੇਵਾਂ ਸਤਿਗੁਰ ਪੀਰ ਸੱਚ ਦਾ ਵੇਖਿਆ ਭਾਈ ਪੱਲੇ ਹਾਂਜੀ ਪੱਲੇ
ਕਹਿੰਦਾ ਜੀ ਕਹਿੰਦੇ ਸਨ ਲੋਕੀ ਕਹਿੰਦਾ ਜੀ ਕਹਿੰਦੇ ਸਨ ਲੋਕੀ ਤੇਰਾ ਗੁਰ ਨਹੀਂ ਆਉਣਾ ਉਹ ਮਾੜਿਆਂ ਦਾ ਯਾਰ ਨਹੀਂ ਹੈ ਵੱਡੇ ਕਰਦਾ ਪ੍ਰਾਹੁਣਾ ਹਾਂ ਪ੍ਰਾਹੁਣਾ
ਉਹ ਕਰਦੇ ਸਨ ਪੱਲੇ ਨੂੰ ਹਾਸੀ ਲੋਕੀ ਬੜੇ ਨਚੱਲੇ ਛੇਵਾਂ ਸਤਿਗੁਰ ਪੀਰ ਸੱਚ ਦਾ ਵੇਖਿਆ ਭਾਈ ਪੱਲੇ ਹਾਂਜੀ ਪੱਲੇ
ਮੱਤੇ ਤੇ ਸਚਿਆਈ ਦਮਕੇ ਜੋ ਸੂਰਜ ਦੀ ਲਾਲੀ ਗੱਲ ਸਿਆਣਾ ਠੀਕ ਕਹੀ ਐ ਅਕਲ ਬਿਨਾ ਖੂਹ ਖਾਲੀ ਹਾਂਜੀ ਖਾਲੀ
ਜੋ ਪਹੁੰਚੇ ਸਤਿਗੁਰ ਦੇ ਘਰ ਤੱਕ ਲੋਕਾਂ ਪਾਣੇ ਚੱਲੇ ਛੇਵਾਂ ਸਤਿਗੁਰ ਪੀਰ ਸੱਚ ਦਾ ਵੇਖਿਆ ਭਾਈ ਪੱਲੇ ਹਾਂਜੀ ਪੱਲੇ
ਮੇਰਾ ਦਿਲ ਨਾ ਰੱਜੇ ਜਦ ਤੱਕ ਮੇਰਾ ਦਿਲ ਨਾ ਰੱਜੇ ਜਾਣ ਨੀ ਦੇਣਾ ਸਾਂਝਾ ਜੋ ਹੈ ਸੀ ਦਿਲ ਅਸਲੋਂ ਕਾਲੇ ਹੋ ਗਈਆਂ ਰੁਸ਼ਨਾਈਆਂ ਹਾਂ ਰੁਸ਼ਨਾਈਆਂ
ਸੱਚ ਵੇਖ ਕੇ ਝੂਠੇ ਕਾਜੀ ਤੁਰ ਪਏ ਚੁੱਕ ਮਸੱਲੇ ਛੇਵਾਂ ਸਤਿਗੁਰ ਪੀਰ ਸੱਚ ਦਾ ਵੇਖਿਆ ਭਾਈ ਪੱਲੇ ਹਾਂਜੀ ਪੱਲੇ
ਸਿਰ ਤੇ ਕਲਗੀ ਬਾਜ ਹੱਥ ਤੇ ਸਿਰ ਤੇ ਕਲਗੀ ਬਾਜ ਹੱਥ ਤੇ ਗਲ ਵਿੱਚ ਦੋ ਤਲਵਾਰਾਂ ਰਾਜਾ ਵੀ ਕੋਈ ਐਸਾ ਨਹੀਂ ਹੈ ਉਹ ਫੱਬਣ ਸਰਕਾਰਾਂ ਹਾਂ ਸਰਕਾਰਾਂ
ਉਹ ਗੁਰੂ ਕੌਣ ਤੇ ਸਿੱਖ ਕੌਣ ਹੈ ਜੋਗੀ ਗੁਰਮੁਖ ਰੱਲੇ ਛੇਵਾਂ ਸਤਿਗੁਰ ਪੀਰ ਸੱਚ ਦਾ ਵੇਖਿਆ ਭਾਈ ਪੱਲੇ ਹਾਂਜੀ ਪੱਲੇ
ਮੀਰੀ ਪੀਰੀ ਦੇ ਮਾਲਕ ਸੋਹਣਿਆਂ ਦੇ ਸੁਲਤਾਨ ਦੇ ਦਰਸ਼ਨ ਕਰਕੇ ਪੱਲਾ ਨਦਰੋ ਨਦਰ ਨਿਹਾਲ ਹੋ ਗਿਆ ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਪੱਲਿਆ ਤੂੰ ਸਾਨੂੰ ਘੱਲਣਾ ਚਾਹੁੰਦਾ ਹੈ ਅਸੀਂ ਤਾਂ ਤੇਰੇ ਘਰੋਂ ਪ੍ਰਸ਼ਾਦ ਛੱਕ ਕੇ ਜਾਣਾ ਹੈ ਅਸੀਂ ਤਾਂ ਤੇਰੇ ਘਰੋਂ ਲੰਗਰ ਛੱਕ ਕੇ ਜਾਣਾ ਪੱਲਾ ਬਾਗੋ ਬਾਗ ਹੋ ਗਿਆ ਮੇਰੀ ਮਾਂ ਕਹਿੰਦੀ ਸੀ ਛੇਵੇਂ ਪਾਤਸ਼ਾਹ ਨੂੰ ਕੰਮ ਬੜੇ ਨੇ ਉਹਨਾਂ ਦਰਸ਼ਨ ਦੇ ਕੇ ਚਲੇ ਜਾਣਾ ਛੇਤੀ ਗੱਲਬਾਤ ਕਰ ਲਈ ਜਦ ਛੇਵੇਂ ਪਾਤਸ਼ਾਹ ਮੇਰੇ ਘਰ ਜਾਣਗੇ ਮੇਰੇ ਘਰ ਨੂੰ ਪੱਗ ਲੱਗ ਜਾਣਗੇ ਜੋ ਸਿਆਣਿਆਂ ਦਾ ਕਥਨ ਹੈ ਅਸੀਂ ਤਾਂ ਬਈ ਜੋ ਪੜ੍ਹਨਾ ਇਤਿਹਾਸਾਂ ਵਿੱਚ ਉਹ ਕਹਿਣਾ ਆਉਂਦੇ ਨੇ ਅੱਜ ਤੱਕ ਸੰਸਾਰ ਵਿੱਚ 19 ਆਦਮੀ ਸੋਹਣੇ ਹੋਏ ਨੇ ਜਿਹੜੇ 19 ਸੋਹਣੇ ਹੋਏ ਨੇ ਇਤਿਹਾਸਕਾਰ ਲਿਖਦਾ ਉਹਨਾਂ 'ਚੋਂ ਯੂਸਫ ਸਭ ਤੋਂ ਸੋਹਣਾ ਸੀ ਪਰ ਸਿੱਖ ਇਤਿਹਾਸ ਦਾ ਲਿਖਾਰੀ ਕਹਿੰਦਾ ਛੇਵੇਂ ਪਾਤਸ਼ਾਹ ਮਹਾਰਾਜ ਸੋਹਣਿਆਂ ਦੇ ਸੁਲਤਾਨ ਸਨ ਇਹ ਯੂਸਫ ਨਾਲੋਂ ਵੀ ਸੋਹਣੇ ਸਨ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਘੋੜੇ ਦੀਆਂ ਫੜੀਆਂ ਵਾਗਾਂ ਪੱਲਾ ਪਿੰਡ ਨੂੰ ਤੁਰਿਆ ਆਉਂਦਾ ਹੈ ਪਿੰਡ ਦੇ ਲੋਕ ਵਹਿੰਦੇ ਨੇ ਭਈਆ ਧਾੜ 'ਤੇ ਇਕੱਠੀ ਕਰਕੇ ਲਈ ਆਉਂਦਾ ਖਵਾਊਗਾ ਕੀ ਇਹਨਾਂ ਦੇ ਘਰ 'ਤੇ ਰਾਤ ਨੂੰ ਖਾਣ ਨੂੰ ਹੁੰਦਾ ਸਵੇਰੇ ਖਾਣ ਨੂੰ ਨਹੀਂ ਸਵੇਰੇ ਛਕਣ ਨੂੰ ਹੁੰਦਾ ਰਾਤ ਨੂੰ ਨਹੀਂ ਪੱਲਾ ਭਗਤ ਛੇਵੇਂ ਪਾਤਸ਼ਾਹ ਮਹਾਰਾਜ ਅਤੇ ਗੁਰਸਿੱਖਾਂ ਨੂੰ ਨਾਲ ਲੈ ਕੇ ਆਪਣੇ ਘਰ ਦੇ ਮੂਹਰੇ ਪਹੁੰਚ ਗਿਆ ਆਵਾਜ਼ ਮਾਰੀ ਮਾਤਾ ਜੀ ਛੇਵੇਂ ਪਾਤਸ਼ਾਹ ਆ ਗਏ ਸਿਆਣਿਆਂ ਦਾ ਕਥਨ ਹੈ ਕਿ ਬਹੁਤੀ ਖੁਸ਼ੀ ਦੀ ਗੱਲ ਸੁਣ ਕੇ ਕਈ ਵਾਰ ਬੰਦਾ ਕਮਲਾ ਵੀ ਹੋ ਜਾਂਦਾ ਮੈਂ ਸੁਣਿਆ ਵੇਖਿਆ ਤਾਂ ਨਹੀਂ ਆਂਦੇ ਜੀ ਦੀ ਲਾਟਰੀ ਨਿਕਲੇ ਵੱਡੀ ਉਹ ਲਾਟਰੀ ਦੇਣ ਵਾਲੇ ਪੁਲਿਸ ਵਾਲੇ ਨਾਲ ਲੈ ਕੇ ਜਾਂਦੇ ਨੇ ਹੱਥ ਕੜੀਆਂ ਨਾਲ ਲੈ ਕੇ ਜਾਂਦੇ ਨੇ ਪਹਿਲਾਂ ਹੱਥ ਕੜੀ ਮਾਰਦੇ ਨੇ ਫੁੱਲ ਪੁਲਿਸ ਦਾ ਡਰਾਵਾ ਦਿੰਦੇ ਨੇ ਵੀ ਕਿਤੇ ਵੱਡੀ ਲਾਟਰੀ ਨਿਕਲੀ ਦੀ ਖਬਰ ਸੁਣ ਕੇ ਇਹਦਾ ਦਿਮਾਗ ਪਾਗਲ ਨਾ ਹੋ ਜਾਏ ਪੱਲੇ ਦੀ ਮਾਂ ਨੇ ਸੁਣਿਆ ਛੇਵੇਂ ਪਾਤਸ਼ਾਹ ਆ ਗਏ ਕਹਿੰਦੇ ਮਸਤਾਨੀ ਹੋ ਗਈ ਦਰਵਾਜ਼ਾ ਖੋਲ੍ਹਿਆ ਛੇਵੇਂ ਪਾਤਸ਼ਾਹ ਦੇ ਚਰਨਾਂ 'ਤੇ ਨਮਸਕਾਰ ਕੀਤੀ। ਵਿਹੜੇ ਵਿੱਚ ਗਾਉਂਦੀ ਫਿਰੇ ਹਮ ਕਰ ਸਾਜਣ ਆਏ, ਤੂੰ ਕਰ ਆਵੀਂ ਸਾਜਣਾ ਮੈਂ ਦੇਖਾਂ ਦਰਸ਼ਨ ਤੇਰਾ। ਪੱਲਾ ਕਹਿੰਦਾ ਮਾਤਾ ਜੀ ਗੁਰਬਾਣੀ ਵੀ ਪੜ੍ਹੋ ਅਤੇ ਭੋਜਨ ਵੀ ਤਿਆਰ ਕਰੋ। ਛੇਵੇਂ ਪਾਤਸ਼ਾਹ ਕਹਿੰਦੇ ਨੇ ਲੰਗਰ ਛੱਕ ਕੇ ਜਾਵਾਂਗੇ। ਗਿਆਨੀ ਨਰੈਣ ਸਿੰਘ ਜੀ ਮੰਜੰਗਾਂ ਵਾਲੇ ਕਹਿੰਦੇ ਨੇ ਸੇਰ ਕੁਆਟਾ ਸੀ ਘਰ, ਪੱਲੇ ਦੀ ਮਾਂ ਨੇ ਉਹ ਪਰਾਤ ਵਿੱਚ ਪਾ ਲਿਆ, ਜਿੰਨੀ ਕੁ ਦਾਲ ਸੀ ਉਹ ਇੱਕ ਤੌੜੀ ਵਿੱਚ ਪਾ ਕੇ ਧਰ ਦਿੱਤੀ, ਲੂਣ ਮਿਰਚ ਪਾ ਦਿੱਤਾ, ਅੱਗ ਥੱਲੇ ਬਲ ਦਿੱਤੀ। ਪੱਲੇ ਦੀ ਮਾਤਾ ਵਿਹੜੇ ਵਿੱਚ ਬੈਠੀ ਆਟਾ ਗੁੰਨ ਰਹੀ ਹੈ। ਪਿੰਡ ਦੇ ਲੋਕ ਕੋਠਿਆਂ 'ਤੇ ਚੜ੍ਹੇ ਹੋਏ ਨੇ, ਤਬਾਸ਼ਬੀਨ ਲੋਕ ਚਾਰ ਚਫੇਰੇ ਵੇਖਦੇ ਨੇ, ਆਉਂਦੇ ਨੇ ਆਹ ਜਿਹੜਾ ਕਿਲੋ ਕੁ ਆਟਾ, ਆਹ ਜਿਹੜਾ ਸੇਰ ਕੁ ਆਟਾ ਕਮਲੀ ਗੁੰਨ ਰਹੀ ਹੈ, ਇਹ ਤਾਂ ਇਕੱਲੇ ਝੰਡੇ ਵਾਲੇ ਨੇ ਖਾ ਲੈਣਾ ਅਤੇ ਬਾਕੀ ਦੇ ਕੀ ਖਾਣਗੇ। ਛੇਵੇਂ ਪਾਤਸ਼ਾਹ ਵੀ ਸੁਣਦੇ ਨੇ ਪਿੰਡ ਵਾਲਿਆਂ ਦੀਆਂ ਗੱਲਾਂ। ਛੇਵੇਂ ਪਾਤਸ਼ਾਹ ਮਹਾਰਾਜ ਬੈਠੇ ਨੇ, ਪੱਲਾ ਛੇਵੇਂ ਪਾਤਸ਼ਾਹ ਦੇ ਚਰਨ ਫੜ ਕੇ ਪਿਆਰ ਨਾਲ ਕੁਝ ਗੱਲਾਂ ਕਰ ਰਿਹਾ ਹੈ, ਪੈਰ ਘੁੱਟ ਰਿਹਾ ਹੈ। ਪਿੰਡ ਦੇ ਲੋਕ ਜੋ ਗੱਲਾਂ ਕਰਦੇ ਨੇ, ਉਸ ਵੇਲੇ ਦੀ ਕਹਾਣੀ, ਉਸ ਵੇਲੇ ਦੀ ਸਾਰੀ ਵਾਰਤਾ ਇਸ ਚੋਕ ਛੰਦ ਰਾਹੀਂ ਬਿਆਨ ਕੀਤੀ ਜਾ ਰਹੀ ਹੈ। ਸੁਣੀਏ, ਮੇਰੇ ਸਾਥੀ ਐਂ ਬਿਆਨ ਕਰ ਰਹੇ ਨੇ, ਸੁਣੋ ਜੀ।
ਪੱਲੇ ਨੂੰ ਕਰਨ ਟਿੱਚਰਾਂ ਲੋਕ ਬਤਾਲੇ ਦੇ, ਕੋਠਿਆਂ 'ਤੇ ਚੜ ਕੇ ਵੇਖਣ ਸਾਰੇ ਉਦਾਲੇ ਦੇ, ਕਹਿੰਦੇ ਨੀ ਭਲਾ ਬੀਜ ਦੇ ਬੰਦੇ ਦਿਲ ਕਾਲੇ ਦੇ, ਸੱਚੇ ਨੂੰ ਮੇਣੇ ਦੇਣੇ ਜਿਨ੍ਹਾਂ ਨੇ ਸੁੱਖੇ ਨੇ, ਕਿੱਥੋਂ ਪ੍ਰਸ਼ਾਦ ਛਕਾਉਣਾ ਜਨਮਾਂ ਦੇ ਭੁੱਖੇ ਨੇ, ਕਿੱਥੋਂ ਭੰਡਾਰਾ ਕਰਨਾ
ਉਹ ਲੰਘਦਾ ਨਹੀਂ ਆਟਾ ਰਾਤ, ਖਾਣ ਨੂੰ ਦਾਲ ਨਹੀਂ ਇਹਨਾਂ ਦੀ ਭੁੱਖ ਖੁਦਾ ਵੀ ਸਕਦਾ ਹੁਣ ਟਾਲ ਨਹੀਂ, ਮਾਇਆ ਦਾ ਇਹਦੇ ਘਰ ਨੂੰ ਜਾਂਦਾ ਕੋਈ ਖਾਲ ਨਹੀਂ, ਇਹਦੀ ਉਹ ਭੰਡੀ ਸਾਡਾ ਸੂਤਰ ਕਮਿਆਉਣਾ ਏ, ਸਿੱਖਾਂ ਦੀ ਧਾੜ ਰਾਛਣ ਕਿੱਥੋਂ ਛਕਾਉਣਾ ਏ, ਆ ਗਈ ਹੈ ਧਾੜ ਸਿੱਖਾਂ ਦੀ।
ਪੱਲੇ ਨੂੰ ਕਰਨ ਟਿੱਚਰਾਂ ਲੋਕ ਬਤਾਲੇ ਦੇ, ਕੋਠਿਆਂ 'ਤੇ ਚੜ ਕੇ ਵੇਖਣ ਸਾਰੇ ਉਦਾਲੇ ਦੇ, ਕਹਿੰਦੇ ਨਹੀਂ ਭਲਾ ਬੀਜ ਦੇ ਬੰਦੇ ਦਿਲ ਕਾਲੇ ਦੇ, ਸੱਚੇ ਨੂੰ ਮੇਣੇ ਦੇਣੇ ਜਿਨ੍ਹਾਂ ਨੇ ਸੁੱਖੇ ਨੇ, ਕਿੱਥੋਂ ਪ੍ਰਸ਼ਾਦ ਛਕਾਉਣਾ ਜਨਮਾਂ ਦੇ ਭੁੱਖੇ ਨੇ, ਕਿੱਥੋਂ ਭੰਡਾਰਾ ਕਰ ਲੂ
ਉਹ ਲੰਘਦਾ ਨਹੀਂ ਆਟਾ ਰਾਤ, ਖਾਣ ਨੂੰ ਦਾਲ ਨਹੀਂ ਇਹਨਾਂ ਦੀ ਭੁੱਖ ਖੁਦਾ ਵੀ ਸਕਦਾ ਹੁਣ ਟਾਲ ਨਹੀਂ, ਮਾਇਆ ਦਾ ਇਹਦੇ ਘਰ ਨੂੰ ਜਾਂਦਾ ਕੋਈ ਖਾਲ ਨਹੀਂ, ਇਹਦੀ ਉਹ ਭੰਡੀ ਸਾਡਾ ਸੂਤਰ ਕਮਿਆਉਣਾ ਏ, ਸਿੱਖਾਂ ਦੀ ਧਾੜ ਰਾਛਣ ਕਿੱਥੋਂ ਛਕਾਉਣਾ ਏ, ਆ ਗਈ ਹੈ ਧਾੜ ਸਿੱਖਾਂ ਦੀ।
ਕਹਿੰਦੇ ਇੱਕ ਦੂਜੇ ਨੂੰ ਕੋਈ ਦੇਵੇ ਉਧਾਰ ਨਾ, ਬੇਮੁਖ ਦਾ ਆਸਾ ਵਡਾਉਣਾ ਉਹ ਭੋਰਾ ਵੀ ਭਾਰ ਨਾ, ਸਾਡਾ ਰਸੂ ਕੋਈ ਨਹੀਂ ਇਸ ਦੇ ਯਾਰ ਨਾ, ਬੋਲਦੇ ਮਾੜੀ ਬੋਲੀ ਮਨ ਦੇ ਜੋ ਰੁੱਖੇ ਨੇ, ਕਿੱਥੋਂ ਪ੍ਰਸ਼ਾਦ ਛਕਾਉਣਾ ਜਨਮਾਂ ਦੇ ਭੁੱਖੇ ਨੇ, ਕਿੱਥੋਂ ਭੰਡਾਰਾ ਕਰਨਾ
ਉਹ ਵੇਖਾਂਗੇ ਪੀਰ ਇਸ ਦੇ ਉਹ ਦਾਨਗ ਕੱਜਣਗੇ, ਪੁੱਛਾਂਗੇ ਸਾਰੀਆਂ ਗੱਲਾਂ ਉਹ ਬਹੁਤੇ ਰੰਗ ਭੱਜਣਗੇ, ਸਰਵਰ ਦੇ ਚੇਲਿਆਂ ਅੱਗੇ ਝੂਠੇ ਉਹ ਭੱਜਣਗੇ, ਘਰ ਤਾਂ ਕੋਈ ਮੰਜੀ ਵੀ ਨਹੀਂ ਕਿੱਥੇ ਬਿਠਾਉਣਾ ਏ, ਸਿੱਖਾਂ ਦੀ ਧਾੜ ਰਾਛਣ ਕਿੱਥੋਂ ਛਕਾਉਣਾ ਏ, ਆ ਗਈ ਹੈ ਧਾੜ ਸਿੱਖਾਂ ਦੀ।
ਝੰਡਾ ਜਾ ਚੁੱਕੀ ਫਿਰਦਾ ਗੁਰੂ ਕਹਾਉਂਦਾ ਏ, ਸਾਖੀ ਸਰਵਰ ਨੂੰ ਛੱਡ ਕੇ ਨਾਮ ਜੋ ਪਾਉਂਦਾ ਏ, ਉਹੋ ਜਾ ਕਮਲਾ ਪੱਲਾ ਇਹਨੂੰ ਜੋ ਗਾਉਂਦਾ ਏ, ਭੈੜਾ ਰਾਹ ਫੜਿਆ ਇਸਨੇ ਸਾਡੇ ਮਨ ਦੁੱਖੇ ਨੇ, ਕਿੱਥੋਂ ਪ੍ਰਸ਼ਾਦ ਛਕਾਉਣਾ ਜਨਮਾਂ ਦੇ ਭੁੱਖੇ ਨੇ, ਕਿੱਥੋਂ ਭੰਡਾਰਾ ਕਰ ਲੂ
ਉਹ ਰਾਜਾਂ ਦੀਆਂ ਰੀਸਾਂ ਕਰਦਾ ਯਾਰ ਕੰਗਾਲਾਂ ਦਾ, ਮਾਲਾ ਫੜ ਅੱਖਾਂ ਮੀਟਦਾ ਮਕਰ ਕਮਾਲਾਂ ਦਾ, ਲੱਗ ਗਿਆ ਪਤਾ ਜੱਗ ਨੂੰ ਇਹਦੀਆਂ ਚਾਲਾਂ ਦਾ, ਥੋੜਾ ਚਿਰ ਰਹਿ ਗਿਆ ਇਹਦਾ ਬਾਜ ਖੁਲਿਆਉਣਾ ਏ, ਸਿੱਖਾਂ ਦੀ ਧਾੜ ਰਾਛਣ ਕਿੱਥੋਂ ਛਕਾਉਣਾ ਏ, ਆ ਗਈ ਹੈ ਧਾੜ ਸਿੱਖਾਂ ਦੀ।
ਭੋਲਾ ਜਹਾਂਗੀਰ ਇਸ ਦੇ ਪੰਜੇ ਵਿੱਚ ਅੜਿਆ ਏ, ਵੱਧ ਗਿਆ ਏ ਜਾਦਾ ਇਹਨੇ ਉਹ ਚੰਦੂ ਨੂੰ ਫੜਿਆ ਏ, ਟੁੱਚਰ ਬਹਾਨਾ ਇਸਨੇ ਹੁੰਦਾ ਕੋਈ ਘੜਿਆ ਏ, ਗਿੱਲੇ ਜੈ ਗੋਹੇ ਵਾਂਗਰ ਸਾਡੇ ਮਨ ਧੁੱਖੇ ਨੇ, ਕਿੱਥੋਂ ਪ੍ਰਸ਼ਾਦ ਛਕਾਉਣਾ ਜਨਮਾਂ ਦੇ ਭੁੱਖੇ ਨੇ, ਕਿੱਥੋਂ ਭੰਡਾਰਾ ਕਰਨਾ
ਚੁੱਲ੍ਹੇ ਵਿੱਚ ਸੇਰ ਕੇ ਆਟਾ ਸੰਤੀ ਪੁਕਾਰੀ ਹੈ, ਚੁੱਲ੍ਹੇ ਵਿੱਚ ਅੱਗ ਨੀ ਬਲਦੀ ਖਬਰੇ ਪਛਤਾਰੀ ਹੈ, ਗਾਉਂਦੀ ਹੋ ਗੀਤ ਭੁੱਖ ਦੇ ਸਮਝ ਨਾ ਆ ਰਹੀ ਹੈ, ਢਿੱਡੋਂ ਜੋ ਭੁੱਖਾ ਹੋਵੇ ਰਾਗ ਕੀ ਗਾ
ਲੱਛਣ ਕਿੱਥੋਂ ਛਕਾਉਣਾ ਏ ਆ ਗਈ ਹੈ ਤਾੜ ਸਿਖਾ ਦੀ
ਨਿੱਕਾ ਦਰਵਾਜ਼ਾ ਉਠਾਂ ਵਾਲੇ ਦੇ ਯਾਰ ਦਾ ਸਾਡੀ ਗੱਲ ਸੁਣ ਕੇ ਜਿਹੜਾ ਉਹ ਨਹੀਂ ਸੀ ਸਹਾਰ ਦਾ ਹੋ ਜਾਏਗਾ ਨੀਵਾ ਜੋ ਸੀ ਸਾਤੋਂ ਫੁੰਕਾਰ ਦਾ ਹੀਰੇ ਦੀ ਕਦਰ ਨਾ ਪਾਈ ਜਾਤ ਮਨ ਮੁੱਖੇ ਨੇ ਕਿੱਥੋਂ ਪ੍ਰਸ਼ਾਦ ਛਕਾਉਣਾ ਜਨਮਾਂ ਦੇ ਭੁੱਖੇ ਨੇ ਕਿੱਥੋਂ ਭੰਡਾਰਾ ਕਰਨਾ
ਅੱਖਾਂ ਦੇ ਸਾਰੇ ਆਖਣਾ ਬਣਿਆ ਨਜ਼ਾਰਾ ਏ ਪੱਲੇ ਦਾ ਪਾਲ ਉਗੜਜੂ ਹੋਣਾ ਨ ਤਾਰਾ ਏ ਚਿਰ ਤੋਂ ਲੈ ਇਹਦੇ ਕੋਲੋਂ ਦੁਖਿਆ ਪਿੰਡ ਸਾਰਾ ਏ ਜੋਗੀ ਗੱਲ ਅੱਗੇ ਦੱਸਦੇ ਕਾਨੂੰ ਚਿਰ ਲਾਉਣਾ ਏ ਸਿੱਖਾਂ ਦੀ ਤਾੜ ਰਾਛਣ ਕਿੱਥੋਂ ਛਕਾਉਣਾ ਏ ਆ ਗਈ ਹੈ ਤਾੜ ਸਿੱਖਾਂ ਦੀ
ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਮੁਸਕਰਾ ਰਹੇ ਨੇ ਸੋਚਦੇ ਨੇ ਭਾਈ ਲੋਕ ਤਾਂ ਗੁਰੂ ਨਾਨਕ ਨੂੰ ਇੱਟਾਂ ਮਾਰਦੇ ਰਹੇ ਨੇ ਇਹਦੇ ਇੱਕ ਸਾਡਾ ਭੋਲਾ ਸਿੱਖ ਹੈ ਗਰੀਬ ਸਿੱਖ ਹੈ ਪੱਲੇ ਦੀ ਮਾਂ ਗੁੰਨ ਕੇ ਆਟਾ ਜਦੋਂ ਅੰਦਰ ਧੂੜਾ ਲੈਣ ਵਾਸਤੇ ਗਈ ਗਿਆਨੀ ਜੀ ਲਿਖਦੇ ਨੇ ਜਦੋਂ ਘੜੇ ਵਾਲੇ ਉਸ ਆਟੇ ਵਾਲੇ ਮੱਟ ਦਾ ਚੱਪਣ ਚੁੱਕਿਆ ਉਹ ਡਕਾ ਡਕ ਆਟੇ ਨਾਲ ਭਰਿਆ ਪਿਆ ਸੀ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੋ ਹਵਾ ਰਾਮ ਇੱਧਰ ਸਤਿਗੁਰਾਂ ਮੱਤ ਦਿੱਤੀ ਭੋਲੀਏ ਵੇਖ ਲੈ ਛਕਣ ਵਾਲੇ ਕਿੰਨੇ ਨੇ ਹੈ ਸੇਰ ਕੇ ਆਟਾ ਜਿਹੜਾ ਗੁੰਨ ਕੇ ਬੈਠੀ ਹਾਂ ਇਹਦੇ ਨਾਲ ਕਿੰਨੇ ਕੁ ਰੱਜ ਲੈਣਗੇ ਪਰਾਤ ਭਰ ਕੇ ਆਟੇ ਦੀ ਗਿਆਨੀ ਨਾਰਾਇਣ ਸਿੰਘ ਜੀ ਮੰਜੰਗਾਂ ਵਾਲੇ ਕਹਿੰਦੇ ਨੇ ਪਰਾਤ ਭਰ ਕੇ ਆਟੇ ਦੀ ਸੰਤੀ ਨੇ ਲਿਆਂਦੀ ਹੈ ਉਹਨੂੰ ਗੁੰਨਿਆ ਲੋਤ ਪਾ ਦਿੱਤੀ ਹੈ ਅਤੇ ਪ੍ਰਸ਼ਾਦੇ ਪਕਾਉਣੇ ਸ਼ੁਰੂ ਕੀਤੇ ਨੇ ਜਦੋਂ ਢੇਰ ਲੱਗ ਗਿਆ ਪ੍ਰਸ਼ਾਦਿਆਂ ਦਾ ਪਹਿਲੇ ਦੀ ਮਾਂ ਸੰਤੀ ਨੇ ਆਖਿਆ ਬੇਟਾ ਲੰਗਰ ਤਿਆਰ ਹੈ ਭੋਜਨ ਤਿਆਰ ਹੈ ਪ੍ਰਸ਼ਾਦੇ ਤਿਆਰ ਨੇ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕਰੋ ਉਹ ਪ੍ਰਸ਼ਾਦਾ ਛਕਣ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਜਦੋਂ ਪੱਲੇ ਨੇ ਬੇਨਤੀ ਕੀਤੀ ਮਹਾਰਾਜ ਮਾਤਾ ਜੀ ਕਹਿੰਦੇ ਨੇ ਭੋਜਨ ਤਿਆਰ ਹੈ ਗੱਪੇ ਲਾਓ ਲੰਗਰ ਵਰਤੇ ਛੇਵੇਂ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ ਪੱਲਿਆ ਅਸੀਂ ਤਾਂ ਪ੍ਰਸ਼ਾਦਾ ਛਕਣਾ ਜੇ ਤੇਰੇ ਪਿੰਡ ਦੇ ਲੋਕ ਸਾਥੋਂ ਪਹਿਲਾਂ ਛਕਣਗੇ ਤਾਂ ਹੁਣ ਪਿੰਡ ਦਿਆਂ ਲੋਕਾਂ ਦੀ ਚੜ੍ਹ ਮਚੀ ਵੀ ਜਿਹੜੇ ਗੁਰੂ ਅਖਵਾਉਣ ਵਾਲੇ ਹੁੰਦੇ ਨੇ ਜਿਹੜੇ ਪੀਰ ਅਖਵਾਉਣ ਵਾਲੇ ਹੁੰਦੇ ਨੇ ਜਿਹੜੇ ਲੋਕਾਂ ਦੇ ਆਗੂ ਬਣ ਕੇ ਚੱਲਦੇ ਨੇ ਉਹ ਆਪਣੇ ਜੋਗਾ ਆਟਾ ਰਾਤ ਗਰੀਬ ਸਿੱਖਾਂ ਦੇ ਘਰ ਕੱਲ ਦਿੰਦੇ ਨੇ ਇੰਨਾ ਕੁ ਆਟਾ ਰਾਤ ਇਹਨਾਂ ਨੇ ਘੱਲਿਆ ਜਿਹੜਾ ਸੰਤੀ ਨੇ ਗੁੰਨ ਲਿਆ ਜਿਹੜਾ ਪੱਕ ਚੱਲਿਆ ਹੁਣ ਪੱਲੇ ਨੇ ਫੋਕੀ ਜੀ ਸੁਲਾਹ ਮਾਰਨੀ ਹੈ ਝੂਠੀ ਜੀ ਸੁਲਾਹ ਮਾਰਨੀ ਆ ਪਰ ਜੇ ਪੱਲਾ ਇੱਕ ਵਾਰ ਵੀ ਕਹਿ ਦੇ ਤਾਂ ਸਾਰੇ ਬਹਿ ਜਾਓ ਜਿਹੜੀਆਂ ਪੱਕੀਆਂ ਪਈਆਂ ਨੇ ਪਹਿਲੇ ਪੂਰ 'ਚ ਚੁੱਕ ਲਓ ਵੇਖਾਂਗੇ ਪ੍ਰਸ਼ਾਦਾ ਹੋਰ ਕਿੱਥੋਂ ਆਉਂਦਾ ਹੈ ਛੇਵੇਂ ਪਾਤਸ਼ਾਹ ਦਾ ਹੁਕਮ ਮੰਨ ਕੇ ਪੱਲਾ ਕਹਿੰਦਾ ਮੇਰੇ ਪਿੰਡ ਵਾਲਿਓ ਮੇਰੇ ਗੁਰੂ ਸਾਹਿਬਾਂ ਦਾ ਹੁਕਮ ਹੈ ਤੁਸੀਂ ਪਹਿਲਾਂ ਗੱਫੇ ਲਾਓ ਲੋਕਾਂ ਮਾਰੀਆਂ ਚੱਗੜ ਹੱਥਿਆਂ ਨੇ ਕੋਠਿਆਂ ਤੋਂ ਛਾਲਾਂ ਪੰਗਤ ਲਾ ਕੇ ਬਹਿ ਗਏ ਛੇਵੇਂ ਪਾਤਸ਼ਾਹ ਕਹਿੰਦੇ ਵਰਤਾਓ ਪਈ ਹੁਣ ਇੱਕ ਦੂਜੇ ਨੂੰ ਕਹਿੰਦੇ ਨੇ ਲੈ ਵੀ ਜੇ ਦੋ ਖਾਣੀਆਂ ਸੀ ਤਾਂ ਚਾਰ ਖਾਵੀਂ ਆਹ ਜਿਹੜੇ ਪ੍ਰਸ਼ਾਦੇ ਪੱਕੇ ਪਏ ਨੇ ਪਹਿਲੇ ਪੂਰ 'ਚ ਚੁੱਕ ਲਓ ਵੇਖਾਂਗੇ ਹੋਰ ਕਿੱਥੋਂ ਆਉਂਦਾ ਛੇਵੇਂ ਪਾਤਸ਼ਾਹ ਕਹਿੰਦੇ ਸਿੱਖੋ ਵਰਤਾਓ ਪਈ ਗੁਰੂ ਕੇ ਲਾਲਾਂ ਨੇ ਪ੍ਰੇਮੀਆਂ ਨੇ ਪਰਦਾ ਪਾਇਆ ਹੈ ਪ੍ਰਸ਼ਾਦਿਆਂ 'ਤੇ ਅਰਦਾਸ ਕੀਤੀ ਹੈ ਟੱਕ ਪੜਦੇ ਰੱਖ ਲਾਜ ਨਾ ਕਰੀ ਕਿਸੇ ਦੇ ਮਸਾਜ ਗੁਰੂ ਨਾਨਕ ਮਹਾਰਾਜ ਤੇਰਾ ਲੰਗਰ ਤਿਆਰ ਹੋ ਗਿਆ ਤੈਨੂੰ ਭੋਗ ਲੱਗੇ ਆ ਤੁੱਟ ਵਰਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਕਹਿ ਕੇ ਜਦੋਂ ਸਿੱਖਾਂ ਨੇ ਵਰਤਾਉਣੇ ਸ਼ੁਰੂ ਕੀਤੇ ਪਿੰਡ ਵਾਲਿਆਂ ਲੋਕਾਂ ਨੇ ਕਿਵੇਂ ਜ਼ੋਰ ਲਾਇਆ ਵੀ ਪ੍ਰਸ਼ਾਦੇ ਮੁੱਕ ਜਾਣ ਬਾਬਾ ਬਿਸ਼ਨ ਸਿੰਘ ਜੀ ਤਰਨਾ ਦਲ ਦੇ ਜਥੇਦਾਰ ਬਾਬਾ ਦੀਪ ਸਿੰਘ ਦੀ ਗੱਦੀ ਦੇ ਵਾਰਸ ਜੰਗ ਸਿੰਘ ਜਥੇਦਾਰ ਕਿਤੇ ਖੁਸ਼ੀ ਵਿੱਚ ਆਏ ਕਹਿੰਦੇ ਹੁੰਦੇ ਸੀ ਭਈ ਵਰਤਾਵਾ ਕਮਜ਼ੋਰ ਨਹੀਂ ਚਾਹੀਦਾ ਗੁਰੂ ਕਾ ਲੰਗਰ ਕਦੇ ਕਿਸੇ ਨੇ ਮੁੱਕਿਆ ਨਹੀਂ ਵੇਖਿਆ ਕਿਉਂਕਿ ਧਰਮ ਦੇ ਕੰਮਾਂ 'ਚ ਆਪ ਖਲੋਤਾ ਹੁੰਦਾ ਕਦੀ ਨਹੀਂ ਕਿਸੇ ਨੇ ਵੇਖਿਆ ਕੋਈ ਲੜਕੀ ਦਾ ਵਿਆਹ ਸ਼ੁਰੂ ਕਰਦਾ ਕਿਸੇ ਗੱਲ ਦੀ ਟੋਟ ਆ ਜਾਏ ਕਦੀ ਨਹੀਂ ਕਿਸੇ ਨੇ ਵੇਖਿਆ ਕੋਈ ਗੁਰਦੁਆਰੇ ਦੀ ਨੀਂਹ ਰੱਖਦਾ ਉਹ ਨੇਪਰੇ ਨਾ ਚੜ੍ਹੇ ਕਦੀ ਨਹੀਂ ਕਿਸੇ ਨੇ ਵੇਖਿਆ ਸਕੂਲ ਦੀ ਨੀਂਹ ਕੋਈ ਰੱਖਦਾ ਉਹ ਨੇਪਰੇ ਨਾ ਚੜ੍ਹੇ ਕਿਉਂਕਿ ਧਰਮ ਦੇ ਕੰਮ ਵਿੱਚ ਉਹ ਆਪ ਖਲੋਤਾ ਹੁੰਦਾ ਕਬੀਰ ਸਾਹਿਬ ਕਹਿੰਦੇ ਆਪਣੀ ਪੁੱਤਰੀ ਦੇ ਵਿਆਹ ਸਮੇਂ ਬਾਹਰ ਜਾ ਕੇ ਲੁੱਕ ਗਿਆ ਹੁਣ ਕੀ ਬਣੇਗਾ ਭਗਵਾਨ ਕਬੀਰ ਦਾ ਭੇਸ ਧਾਰ ਕੇ ਆਏ ਕਬੀਰ ਦੇ ਕੁੜਮ ਨਾਲ ਕਬੀਰ ਬਣ ਕੇ ਭਗਵਾਨ ਨੇ ਮਿਲਣੀ ਕੀਤੀ ਇਤਿਹਾਸ ਕਹਿੰਦਾ ਜਿੱਥੇ ਉਹਦਾ ਨਾਮ ਲਿਆ ਜਾਂਦਾ ਉੱਥੇ ਉਹ ਆਪ ਵੱਸਦਾ ਕਿਵੇਂ ਵਰਤੇ ਪ੍ਰਸ਼ਾਦੇ ਕਿਵੇਂ ਪਿੰਡ ਵਾਲਿਆਂ ਖਾਣ ਲਈ ਜ਼ੋਰ ਲਾਇਆ ਕਿਵੇਂ ਨਾ ਮੁੱਕੇ ਉਸ ਵੇਲੇ ਦਾ ਸੀਨ ਸਾਰਾ ਮੇਰੇ ਸਾਥੀ ਐਵੇਂ ਬਿਆਨ ਕਰ ਰਹੇ ਨੇ ਸੁਣੀਏ
ਜਦ ਛੇਵੇਂ ਸਤਿਗੁਰੂ ਨੇ ਆਖਿਆ ਸਭ ਸੰਗਤ ਬਹਿ ਜਾਵੇ ਅਸੀਂ ਪਿੱਛੋਂ ਖਾਵਾਂਗੇ ਪਹਿਲਾਂ ਸਭ ਸੰਗਤ ਰਜ ਖਾਵੇ
ਸਭ ਛਕਣ ਬੈਠ ਗਏ ਸੀ ਕਹਿੰਦੇ ਹੁਣ ਨਹੀਂ ਸੰਗਿਆ ਸਰਦੀ ਛਕਦੀ ਪ੍ਰਸ਼ਾਦਾ ਸੀ ਖਲਕਤ ਜੈ ਜੈ ਕਾਰਾਂ ਕਰਦੀ
ਜਦ ਛੇਵੇਂ ਸਤਿਗੁਰੂ ਨੇ ਆਖਿਆ ਸਭ ਸੰਗਤ ਬਹਿ ਜਾਵੇ ਅਸੀਂ ਪਿੱਛੋਂ ਖਾਵਾਂਗੇ ਪਹਿਲਾਂ ਸਭ ਸੰਗਤ ਰਜ ਖਾਵੇ
ਸਭ ਸ਼ਗਨ ਬੈਠ ਗਏ ਸੀ ਕਹਿੰਦੇ ਹੁਣ ਨਹੀਂ ਸੰਗਿਆ ਸਰਦੀ ਸ਼ਗਦੀ ਪ੍ਰਸ਼ਾਦਾ ਸੀ ਖਲਕਤ ਜੈ ਜੈ ਕਾਰਾਂ ਕਰਦੀ
ਜਦ ਪੰਗਤਾਂ ਲੱਗ ਗਈਆਂ ਪੰਗਤਾਂ ਲੱਗ ਗਈਆਂ ਲੱਗੇ ਸਿੱਖ ਫੇਰ ਵਰਤਾਵੇ ਕਈ ਯਾਰ ਤਮਾਸ਼ੇ ਦੇ ਕਹਿੰਦੇ ਥੋੜੀ ਨਾ ਕੋਈ ਖਾਵੇ
ਰਨ ਪਿੱਛੋਂ ਪੁੱਜ ਗਿਆ ਬੈਠੇ ਗੁਰੂ ਪੱਲੇ ਦੇ ਦਰਦੀ ਸ਼ਗਦੀ ਪ੍ਰਸ਼ਾਦਾ ਸੀ ਖਲਕਤ ਜੈ ਜੈ ਕਾਰਾਂ ਕਰਦੀ
ਨਾ ਊਣਾ ਹੁੰਦਾ ਸੀ ਉਹ ਨਾ ਊਣਾ ਹੁੰਦਾ ਸੀ ਅੰਦਰ ਆਟੇ ਦਾ ਮਟ ਭਰਿਆ ਨੌ ਨਿਧੀਆਂ ਵਰਤ ਗਈਆਂ ਜਿੱਥੇ ਕਦਮ ਗੁਰਾਂ ਨੇ ਧਰਿਆ
ਉਹ ਨਸ ਗਈ ਗਰੀਬੀ ਹੈ ਜਾਪੇ ਹਾਲਤ ਬਦਲੀ ਕਰਦੀ ਸ਼ਗਦੀ ਪ੍ਰਸ਼ਾਦਾ ਸੀ ਖਲਕਤ ਜੈ ਜੈ ਕਾਰਾਂ ਕਰਦੀ
ਉੱਡ ਗਈ ਜਹਾਲਤ ਹੈ ਉੱਡ ਗਈ ਜਹਾਲਤ ਹੈ ਖਬਰੇ ਖੰਭ ਕਿਧਰ ਨੂੰ ਲਾ ਕੇ ਸਭ ਨਕਸ਼ੇ ਬਦਲ ਗਏ ਜਦ ਦੇ ਸਤਿਗੁਰ ਬਹਿ ਗਏ ਆ ਕੇ
ਬਲਹਾਰੇ ਸਤਿਗੁਰ ਜੀ ਬਲਹਾਰੇ ਸਤਿਗੁਰ ਜੀ ਸੰਤੀ ਖੁਸ਼ੀ ਖੁਸ਼ੀ ਪਵ ਧਰਦੀ ਸ਼ਗਦੀ ਪ੍ਰਸ਼ਾਦਾ ਸੀ ਖਲਕਤ ਜੈ ਜੈ ਕਾਰਾਂ ਕਰਦੀ
ਥੋੜੀ ਜਿਹੀ ਦਾਲ ਰਿਦੀ ਉਹ ਥੋੜੀ ਜਿਹੀ ਦਾਲ ਰਿਦੀ ਉਹ ਵੀ ਨਹੀਂ ਮੁੱਕਣ ਵਿੱਚ ਆਉਂਦੀ ਫੁਲਕਿਆਂ ਦਾ ਢੇਰ ਲੱਗਾ ਕੱਲੀ ਸੰਤੋ ਰਹੀ ਪਕਾਉਂਦੀ
ਉਹ ਸਤਿਗੁਰ ਦੇ ਦਰਸ਼ਨ ਲਈ ਤਾਨੇ ਰਹੀ ਲੋਕਾਂ ਦੇ ਜਰਦੀ ਸ਼ਗਦੀ ਪ੍ਰਸ਼ਾਦਾ ਸੀ ਖਲਕਤ ਜੈ ਜੈ ਕਾਰਾਂ ਕਰਦੀ
ਹਰ ਇੱਕ ਨੂੰ ਆਖਣ ਪੈ ਹਰ ਇੱਕ ਨੂੰ ਆਖਣ ਪੈ ਲਓ ਜੀ ਸ਼ਕੋ ਹੋਰ ਵਰਤਾਵੇ ਹੈ ਮੇਰ ਸਤਿਗੁਰਾਂ ਦੀ ਇੱਥੇ ਤੋਟ ਕਦੇ ਨਾ ਆਵੇ
ਅਸੀਂ ਵੀ ਸਿੱਖ ਬਣੀਏ ਹੈ ਸੀ ਖਾਸ ਦਿਲੀ ਹਰ ਨਰ ਦੀ ਸ਼ਗਦੀ ਪ੍ਰਸ਼ਾਦਾ ਸੀ ਖਲਕਤ ਜੈ ਜੈ ਕਾਰਾਂ ਕਰਦੀ
ਛੇਵੇਂ ਗੁਰੂ ਸਾਹਿਬਾਂ ਦਾ ਛੇਵੇਂ ਗੁਰੂ ਸਾਹਿਬਾਂ ਦਾ ਪੱਲਾ ਫੜ ਕੇ ਤਰ ਗਿਆ ਪੱਲਾ ਵੱਲ ਹੋਵੇ ਸਤਿਗੁਰੂ ਜੇ ਬੰਦਾ ਲੱਖ ਵਰਗਾ ਜੇ ਕੱਲਾ
ਉਹ ਜੇ ਗੁਰ ਦੀ ਮਿਹਰ ਹੋਵੇ ਜੇ ਗੁਰ ਦੀ ਮਿਹਰ ਹੋਵੇ ਲੋਕੋ ਡੁੱਬੀ ਬੇੜੀ ਤਰਦੀ ਸ਼ਗਦੀ ਪ੍ਰਸ਼ਾਦਾ ਸੀ ਖਲਕਤ ਜੈ ਜੈ ਕਾਰਾਂ ਕਰਦੀ
ਸਭ ਭਗਤਾਂ ਉੱਠੀਆਂ ਜਾ ਬੈਠੇ ਫੇਰ ਗੁਰੂ ਸਿੱਖ ਸਾਰੇ ਪੱਲਾ ਵਰਤਾਵਾ ਸੀ ਜਾਂਦਾ ਚਰਨਾ ਤੋਂ ਬਲਹਾਰੇ
ਜੋਗੀ ਨਾ ਤੋੜ ਰਹੂ ਤਕਲਾ ਓਟ ਗੁਰਾਂ ਦੇ ਦਰਦੀ
ਤਕਲਾ ਓਟ ਗੁਰਾਂ ਦੇ ਦਰਦੀ
ਸ਼ਗਦੀ ਪ੍ਰਸ਼ਾਦਾ ਸੀ ਖਲਕਤ ਜੈ ਜੈ ਕਾਰਾਂ ਕਰਦੀ
ਜਦੋਂ ਪ੍ਰਸ਼ਾਦੇ ਮੁੱਕੇ ਨਾ ਪਿੰਡ ਦੇ ਲੋਕਾਂ ਜ਼ੋਰ ਲਾ ਲਿਆ ਦਸ ਬੰਦੇ ਉੱਥੇ ਗੱਲਾਂ ਕਰਨ ਉਹ ਇੰਨਾ ਰਾਸ਼ਨ ਕਿੱਥੋਂ ਆਇਆ ਪੰਜ ਕੁ ਉੱਥੇ ਗੱਲਾਂ ਕਰਨ ਉਹ ਇੰਨਾ ਰਾਸ਼ਨ ਕਿੱਥੋਂ ਆਇਆ ਇੱਕ ਬਜ਼ੁਰਗ ਕਹਿੰਦਾ ਓਏ ਮੈਂ ਦੱਸਾਂ ਛੇਵਾਂ ਪਾਤਸ਼ਾਹ ਜੀ ਇੰਨਾ ਕਾਬਲ ਗੁਰੂ ਹੈ ਇਹਦੇ ਬੈਠਿਆਂ ਤੋਟ ਆ ਹੀ ਨਹੀਂ ਸਕਦੀ ਇਹ ਕਹਿੰਦਾ ਜੇ ਛੇਵਾਂ ਗੁਰੂ ਕਾਮਲ ਹੈ ਅਸੀਂ ਪਹਾੜਾਂ 'ਚ ਧੱਕੇ ਕਿਉਂ ਖਾਂਦੇ ਹਾਂ ਸਾਲ ਪਿੱਛੋਂ ਜਾ ਕੇ ਇਹਨੂੰ ਆਪਣਾ ਗੁਰੂ ਬਣਾ ਲਈਏ ਪਿੰਡ ਦੇ ਲੋਕ ਇਕੱਠੇ ਹੋ ਕੇ ਛੇਵੇਂ ਪਾਤਸ਼ਾਹ ਕੋਲ ਬੇਨਤੀ ਕਰਨ ਆ ਰਹੇ ਨੇ ਕਿ ਆਪਣੇ ਸਿੱਖ ਬਣਾ ਲਓ ਛੇਵੇਂ ਪਾਤਸ਼ਾਹ ਚੂਲੀ ਕਰਕੇ ਕਹਿੰਦੇ ਪੱਲਿਆ ਤੈਨੂੰ ਗੁਰੂ ਨਾਨਕ ਦੇ ਘਰ 'ਚੋਂ ਸਰਦਾਰੀਆਂ ਦਿੱਤੀਆਂ ਪੱਲੇ ਦੀ ਮਾਤਾ ਨੇ ਆਖਿਆ ਹੁਣ ਤਾਂ ਵੇਲਾ ਸਾਂਭਣ ਦਾ ਵੇਲਾ ਕਹਿਣ ਲੱਗੀ ਮਹਾਰਾਜ ਕੀ ਆਖਿਆ ਜੇ ਕਹਿੰਦੇ ਤੇਰੇ ਪੁੱਤਰ ਨੂੰ ਗੁਰੂ ਨਾਨਕ ਦੇ ਘਰ 'ਚੋਂ ਸਰਦਾਰੀਆਂ ਦਿੱਤੀਆਂ ਕਹਿੰਦੀ ਮਹਾਰਾਜ ਸਾਕ ਕਿਨੇ ਹੁਣ ਨਹੀਂ ਦੇਣਾ ਸਾਕ ਕਿਨੇ ਕਰਾਉਣਾ ਨਹੀਂ ਜੇ ਸਾਡੀ ਵੱਲ ਨਾ ਤੁਰੀ ਤਾਂ ਸਰਦਾਰੀ ਕੌਣ ਮਾਣੂ ਛੇਵੇਂ ਪਾਤਸ਼ਾਹ ਦੇ ਸੇਵਕਾਂ ਵਿੱਚੋਂ ਇੱਕ ਉੱਠਿਆ ਕਹਿੰਦਾ ਮਹਾਰਾਜ ਜੇ ਤੁਹਾਡਾ ਹੁਕਮ ਹੋਵੇ ਮੈਂ ਆਪਣੀ ਪੁੱਤਰੀ ਦਾ ਰਿਸ਼ਤਾ ਕਰ ਦਿਆਂ ਮਹਾਰਾਜ ਕਹਿੰਦੇ ਫਿਰ ਸ਼ਗਨ ਪਾ ਕੇ ਹੀ ਚਲੀਏ ਜਦੋਂ ਉਹਨੂੰ ਪਿੰਡ ਦੇ ਲੋਕ ਇਕੱਠੇ ਹੋ ਕੇ ਆਏ ਛੇਵੇਂ ਪਾਤਸ਼ਾਹ ਮਹਾਰਾਜ ਪੱਲੇ ਨੂੰ ਨਵਾਲ ਧਵਾਲ ਕੇ ਬਿਠਾਇਆ ਹੋਇਆ ਅਤੇ ਆਪਣੇ ਹੱਥੀਂ ਪੱਲੇ ਦੇ ਮੂੰਹ ਨੂੰ ਛੁਹਾਰਾ ਡੰ ਲਾਉਣ ਡੇ ਹੋਏ ਨੇ ਪਿੰਡ ਦੇ ਲੋਕਾਂ ਪੱਲੇ ਦੀ ਝੋਲੀ 'ਚ ਰੁਪਈਆ ਰੁਪਈਆ ਪਾਇਆ ਇਹ ਗੱਲ ਹੈ 15 ਫੱਗਣ ਦੀ ਛੇਵੇਂ ਪਾਤਸ਼ਾਹ ਮਹਾਰਾਜ 15 ਫੱਗਣ ਨੂੰ ਉੱਥੇ ਗਏ ਸਨ ਰਾਤ ਦੀ ਰੋਟੀ ਪਿੰਡ ਵਾਲਿਆਂ ਕੀਤੀ ਸੀ ਸਵੇਰੇ ਉੱਥੋਂ ਆਏ ਸਨ ਅੱਜ ਇੰਨਾ ਅਮੀਰਾਂ ਦਾ ਪਿੰਡ ਹੈ ਬਤਾਲਾ ਅੱਜ ਇਹਨਾਂ ਸਰਦਾਰਾਂ ਦਾ ਪਿੰਡ ਹੈ ਬਤਾਲਾ, ਜਿੰਨੇ ਸਰਕਾਰੀ ਖਜ਼ਾਨੇ 'ਚੋਂ ਪੈਸੇ ਪਿੰਸ਼ਨਾਂ ਦੇ ਬਤਾਲੇ ਪਿੰਡ ਨੂੰ ਆਉਂਦੇ ਨੇ, ਪੰਜਾਬ ਵਿੱਚ ਹੋਰ ਕਿਸੇ ਪਿੰਡ ਨੂੰ ਇੰਨੇ ਪੈਸੇ ਨਹੀਂ ਆਉਂਦੇ। ਪੱਲੇ ਦੀ ਬਰਾਦਰੀ ਵਿੱਚ, ਪੱਲੇ ਦੇ ਖਾਨਦਾਨ ਵਿੱਚ ਬ੍ਰਿਗੇਡੀਅਰ ਤੱਕ ਦੇ ਅਫਸਰ ਨੇ, ਜਿਹੜੇ 23 ਨੰਬਰ ਰਸਾਲੇ ਨੇ ਅੰਗਰੇਜ਼ ਦੇ ਵੇਲੇ ਬਗਾਵਤ ਕੀਤੀ ਸੀ, ਉਹ ਸਾਰਾ ਹੀ ਬਤਾਲੇ ਪਿੰਡ ਦਾ ਰਸਾਲਾ ਸੀ, ਇੱਕ ਬੰਦਾ ਸਿਰਫ ਲਾਂਬੋ ਸੀ। ਇਹ ਹੈ ਕਹਾਣੀ ਛੇਵੇਂ ਪਾਤਸ਼ਾਹ ਦੇ ਪ੍ਰੇਮ ਦੀ, ਇਹ ਹੈ ਕਹਾਣੀ ਸ਼ਰਧਾ ਦੇ ਬੇੜੇ ਪਾਰ ਹੁੰਦੇ ਨੇ। ਸਾਰੀ ਸੰਗਤ ਹਾਜ਼ਰੀ ਲਵਾਓ ਅਤੇ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।